साहिब जीओ हुकम पया तुर खसम का अति हूं तका खाए गुरमुख स्यों मन मुख अड़े डुबे हक ने आए हुकम पया तुर खसम का अति हूं तका खाए गुरमुख स्यों मन मुख अड़े डुबे हक ने आए वाहिगुरु जी का खालसा वाहिगुरु जी की फतेह। सतगुरु गरीब नवाज सर्व कला समर्थ श्री गुरु ग्रंथ साहिब जी की पावन पवित्र हजूरी विच सुभायमान गुरु रूप साध संगत जी आप जी इना दिना विच गुरु अंगद देव जी दे उचारण कीते हुए श्लोकां दी व्याख्या बड़े प्यार श्रद्धा सहित सरवण कर रहे हो। अज दा ए श्लोक भी गुरु अंगद देव दूसरे पातशाह जी दी बाणी है। इस दे दो हिस्सों दी विचार आपां कल दे दीवाना विच कर चुके हां। शब्द दा अज दा विशा है कि गुरमुख स्यों मनमुख अड़ै डुबे हक न्याय। यह कुदरत दा एक नेम है कि जदों किसी गुरमुख दा जीवन अत उचाई विच जांदा है ओदियां बरकतां नूं वेखण तों बाद मनमुख जिहड़ा कि गुणा तों खाली है उस दे जीवन नूं बर्दाश्त नहीं करदा। ईरखा ओदे अंदर पनपदी है। ईरखा ते आम मनुख नाल कीती होई भी मनुख दा नुकसान करदी है, पर जिहदे मन विच अकाल पुरख वाहिगुरु दे नाम दा निवास होवे, जे किसे दे मन विच उहदे प्रति द्वैष ईरखा जां दुरभावना जाग पै, ऐसा मनुख अपनी जिंदगी विच बड़े वड्डे खतरे नूं सद्दा देंदा है। भावें कि गुरमुख दे मन विच जिहड़ा नाम नाल जुड़िया है उहदे मन विच किसे प्रति कोई द्वैष नहीं, कोई दुख भावना नहीं, पर ये दोवें शक्तियां संसार विच तकरीबन खेंदियां रहियां। सतगुरु ने होर भी बचन कीते बाणी दे अंदर कि भगतां तै संसारियां जोड़ कदे ना आया, दोवां दी आपस विच बनदी नहीं। कल दे शब्दां विच आपां विचारिया सी कि सब तों पहलां नाम दे विच ताकत है कि उह इक जमीन ते रुड़दे होए कख नूं इन्नी शक्ति बख्श देंदा है कि कई बारी वड्डे तों वड्डे मनुख भी उहदे अगे झुक जांदे ने, छोटे रह जांदे। सतगुरु ने बाणी विच बचन कीते कि जे उह मन विच वसिया किन्नियां बरकतां उस नाम दे अंदर मौजूद ने, उह समुंदर विच पहाड़ बना सकदा है, पहाड़ां नूं समुंदर बना सकदा है, जमीन ते तुरन वालियां नूं आकाश ते चढ़ा सकदा है, और ਆਕਾਸ਼ ਵਿੱਚ ਚੜੇ ਹੋਇਆਂ ਨੂੰ ਜ਼ਮੀਨ ਤੇ ਡੇਗ ਸਕਦਾ ਹੈ, ਕਿਉਂਕਿ ਹੋਈ ਉਹਦੇ ਵਿੱਚ ਕਲਾ, ਬਹੁਤ ਸਾਰੀ ਸ਼ਕਤੀ ਹੈ, ਯਾਨੀ ਕਿ ਕਰਾਮਾਤ ਨਾਲ ਭਰਪੂਰ ਹੈ। ਜਿਵੇਂ ਕੱਲ ਆਪਾਂ ਵਿਚਾਰਿਆ ਸੀ ਕਿ ਗੁਰੂ ਰਾਮਦਾਸ ਜੀ ਦੇ ਸੰਬੰਧ ਵਿੱਚ ਜੋ ਬਚਨ ਕਹੇ ਨੇ ਕਿ ਪੂਰੀ ਹੋਈ ਕਰਾਮਾਤ, ਕਰਾਮਾਤ ਜਿਹਦਾ ਕੋਈ ਸੰਭਾਵਨਾ ਨਹੀਂ, ਜਿਸ ਚੀਜ਼ ਬਾਰੇ ਕੋਈ ਸੋਚਿਆ ਵੀ ਨਹੀਂ ਜਾ ਸਕਦਾ ਵੀ ਇਸ ਤਰ੍ਹਾਂ ਹੋ ਜਾਏਗਾ, ਕੋਈ ਸੋਚ ਹੀ ਨਹੀਂ ਸਕਦਾ। ਨਾਮ ਉਸ ਚੀਜ਼ ਨੂੰ ਮੁਮਕਿਨ ਕਰ ਦਿੰਦਾ, ਉਹਨੂੰ ਵਰਤਾ ਦਿੰਦਾ, ਉਸ ਨੂੰ ਬਣਾ ਦਿੰਦਾ, ਉਹਦੇ ਅੰਦਰ ਇੰਨੀਆਂ ਬਰਕਤਾਂ ਨੇ। ਇਸ ਕਰਕੇ ਤਕਰੀਬਨ ਜਿਹੜੇ ਜਿਹੜੇ ਲੋਕ ਨਾਮ ਦੇ ਵਿੱਚ ਬਹੁਤੀ ਤੀਬਰਤਾ ਨਾਲ ਜੁੜੇ ਨੇ, ਉਹ ਬਿਲਕੁਲ ਨੀਵੀਂ ਪੱਧਰ ਤੇ ਜਾਣ ਵਾਲੇ ਲੋਕ ਸਨ, ਜਿਨ੍ਹਾਂ ਨੂੰ ਲੋਕਾਂ ਨੇ ਦੁਰਕਾਰਿਆ, ਨੀਵੇਂ ਕਿਹਾ, ਸ਼ਕਤੀ ਤੋਂ ਹੀਣ ਕਿਹਾ, ਕਮਜ਼ੋਰ ਕਿਹਾ। ਨਾਮ ਨੇ ਉਹਨਾਂ ਦੇ ਜੀਵਨ ਵਿੱਚ ਕ੍ਰਾਂਤੀ ਲੈ ਆਂਦੀ, ਕਿਉਂਕਿ ਉਹਨਾਂ ਨੇ ਸੰਸਾਰ ਤੋਂ ਆਪਣੇ ਆਪ ਨੂੰ ਵੱਖਰਾ ਸਮਝਿਆ, ਤੇ ਜਿੰਨਾ ਮਨੁੱਖ ਸੰਸਾਰ ਤੋਂ ਵੱਖਰਾ ਹੁੰਦਾ ਹੈ ਉਨੀ ਤੇਜ਼ੀ ਨਾਲ ਗੁਰੂ ਨਾਲ ਤੇ ਪਰਮਾਤਮਾ ਨਾਲ ਪਿਆਰ ਕਰਦਾ ਹੈ। ਆਪਾਂ ਬਾਣੀ ਵਿੱਚ ਦੋ ਭਗਤਾਂ ਦਾ ਜ਼ਿਕਰ ਸੁਣਨੇ ਆ। ਆਮ ਤੌਰ ਤੇ ਆਪਾਂ ਪੁੱਛਦੇ ਹਾਂ ਕਿ ਨਾਮ ਕਿਵੇਂ ਜਪੀਦਾ ਹੈ, ਨਾਮ ਦਾ ਅਭਿਆਸ ਕਿਵੇਂ ਕਰਨਾ ਹੈ, ਧਰਮ ਨੂੰ ਕਿਵੇਂ ਕਮਾਉਣਾ ਹੈ। ਭਗਤ ਕਬੀਰ ਜੀ ਨੂੰ ਵੀ ਕਿਸੇ ਨੇ ਪੁੱਛਿਆ ਕਿ ਤੁਸੀਂ ਨਾਮ ਜਪਣ ਵਿੱਚ ਕਾਮਯਾਬ ਹੋਏ, ਤੁਹਾਨੂੰ ਪ੍ਰਸਿੱਧੀ ਮਿਲੀ ਹੈ, ਕਿਵੇਂ ਜਪਿਆ ਜਾਏ, ਕਿਹੜਾ ਤਰੀਕਾ ਹੈ, ਕਿਹੜੀ ਜੁਗਤ ਹੈ। ਜਵਾਬ ਵਿੱਚ ਉਹਨਾਂ ਨੇ ਇੱਕ ਸ਼ਬਦ ਉਚਾਰਨ ਕੀਤਾ, ਉਹ ਮੈਂ ਸਾਂਝਾ ਕਰ ਦਿਆਂ। ਜਦੋਂ ਕਿਸੇ ਪੁੱਛਿਆ ਤਰੀਕਾ ਕਿਹੜਾ ਹੈ, ਵੈਸੇ ਤਾਂ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਦੇ ਵਿੱਚ ਇੱਕ ਨਹੀਂ, ਅਨੇਕ ਤਰੀਕੇ ਦੱਸੇ ਗਏ ਨੇ, ਇੱਕ ਤਰੀਕਾ ਨਹੀਂ ਹੈ। ਜਪਣਾ ਸਿਰਫ ਇੱਕ ਤਰੀਕਾ ਹੈ, ਇੱਕ ਜਪਣਾ ਹੈ ਤੇ ਇੱਕ ਕਿਹੜੇ ਢੰਗ ਨਾਲ ਜਪਿਆ ਜਾ ਰਿਹਾ, ਜਪਣ ਵਾਲੇ ਦੀ ਭਾਵਨਾ ਵੱਖਰੀ ਵੱਖਰੀ ਹੈ। ਆ ਜਪਜੀ ਸਾਹਿਬ ਤੁਸੀਂ ਪੜੋਗੇ, ਆਰੰਭ ਵਿੱਚ ਤਕਰੀਬਨ 7 ਤਰ੍ਹਾਂ ਦੇ ਲੋਕਾਂ ਦੇ ਨਾਮ ਜਪਣ ਦੇ ਤਰੀਕੇ ਦੱਸੇ ਗਏ ਨੇ ਕਿਵੇਂ ਜਪਦੇ ਨੇ। ਜਪਣਾ ਇੱਕ ਹੈ ਪਰ ਜਪਣ ਵਾਲੇ ਦੀ ਅੰਦਰਲੀ ਸਥਿਤੀ ਇੱਕੋ ਜਿਹੀ ਨਹੀਂ। ਗੁਰੂ ਨਾਨਕ ਸਾਹਿਬ ਨੇ 6-7 ਤਰੀਕੇ ਦੱਸੇ ਵੀ ਕਿਹੜੇ ਤਰੀਕੇ ਨਾਲ ਉਹ ਲੋਕ ਜਿਹੜੇ ਨੇ ਤੁਰ ਰਹੇ ਨੇ, ਉਹ ਮੈਂ ਥੋੜੇ ਜਿਹਾ ਗਿਣਦੇ ਹਾਂ। ਉਹਨਾਂ ਵਿੱਚੋਂ ਕੋਈ ਵੀ ਸਾਡੇ ਕੰਮ ਆ ਸਕਦਾ ਹੈ, ਕਿਉਂਕਿ ਹੋ ਸਕਦਾ ਅਸੀਂ ਇਕੱਲਾ ਜਪਦੇ ਹੋਈਏ, ਜਪਣਾ ਹੋਰ ਚੀਜ਼ ਹੈ, ਪਰ ਉਹਦੇ ਅੰਦਰ ਉਹਦੇ ਪਿੱਛੇ ਭਾਵਨਾ ਕਿਵੇਂ ਦੀ ਹੈ, ਕੰਮ ਉਹ ਕਰਦੀ ਹੈ, ਇਕੱਲਾ ਜਪਣਾ ਕੰਮ ਨਹੀਂ ਦਿੰਦਾ। ਤਾਂ ਉਹਦੇ ਵਿੱਚ ਸਭ ਤੋਂ ਪਹਿਲਾਂ ਜਿਹੜਾ ਬਚਨ ਕਿਹਾ ਉਹ ਅੱਜ ਦੇ ਸ਼ਬਦ ਨਾਲ ਸੰਬੰਧਿਤ, ਗੁਰੂ ਸਾਹਿਬ ਕਹਿੰਦੇ ਗਾਵੈ ਕੋ ਤਾਣ। ਜੇ ਕੋਈ ਬੰਦਾ ਉਸ ਪਰਮਾਤਮਾ ਨੂੰ ਤਾਣ ਵਾਸਤੇ ਗਾਉਂਦਾ ਜਪਦਾ, ਤਾਣ ਦੇ ਅਖਰੀ ਅਰਥ ਨੇ ਸ਼ਕਤੀ ਵਾਸਤੇ। ਕੋਈ ਕਮਜ਼ੋਰ ਆਦਮੀ ਹੈ, ਨਾ ਸਮਾਜ ਵਿੱਚ ਉਹਦੀ ਕੋਈ ਸ਼ਕਤੀ, ਨਾ ਉਹਦੀ ਜੇਬ ਵਿੱਚ ਮਾਇਆ ਦੀ ਸ਼ਕਤੀ ਹੈ, ਨਾ ਉਹਦੇ ਕੋਲ ਵਿਦਿਆ ਹੈ, ਨਾ ਉਹਦੇ ਕੋਲ ਹੋਰ ਕੋਈ ਸ਼ਕਤੀ, ਕਿਸੇ ਪ੍ਰਕਾਰ ਦੀ ਤਾਕਤ ਨਹੀਂ। ਤਾਂ ਜੇ ਇਸ ਤਰ੍ਹਾਂ ਦਾ ਮਨੁੱਖ ਪਰਮਾਤਮਾ ਨੂੰ ਸਿਮਰਦਾ ਹੈ, ਇੱਕ ਤਾਂ ਉਹ ਜਪਦਾ ਹੈ ਔਰ ਇੱਕ ਉਹਦੇ ਜਪਣ ਦੇ ਪਿੱਛੇ ਭਾਵਨਾ ਕੰਮ ਕਰਦੀ ਹੈ, ਇਹ ਦੋ ਚੀਜ਼ਾਂ ਮਿਲਣ ਤੇ ਤਾਂ ਜਾਪ ਪੂਰਾ ਹੁੰਦਾ ਹੈ। ਜਿਵੇਂ ਕੱਪੜਾ ਤਾਂ ਸੀਪਦਾ ਹੈ ਜੇ ਥੱਲੇ ਵਾਲਾ ਤੇ ਉੱਪਰ ਵਾਲਾ ਧਾਗਾ ਦੋਵੇਂ ਮਿਲ ਗਏ ਤਾਂ ਉਹ ਕੱਪੜੇ ਦੇ ਦੋ ਟੁਕੜਿਆਂ ਨੂੰ ਆਪਸ ਵਿੱਚ ਸੀਣਗੇ। ਜੇ ਉੱਤੇ ਵਾਲਾ ਧਾਗਾ ਚੱਲਦਾ ਰਿਹਾ, ਥੱਲੇ ਵਾਲਾ ਖਲੋ ਗਿਆ, ਕੱਪੜਾ ਸੀਪੇਗਾ ਨਹੀਂ। ਇਸ ਤਰ੍ਹਾਂ ਜਿਹੜਾ ਜਪਣਾ ਹੈ ਇਹ ਉੱਪਰ ਵਾਲਾ ਧਾਗਾ ਹੈ, ਜ਼ਰੂਰੀ ਬੜਾ ਹੈ, ਇਹ ਉੱਪਰ ਵਾਲਾ ਧਾਗਾ ਹੈ, ਪਰ ਭਾਵਨਾ ਜਿਹੜੀ ਹੈ ਉਹ ਕਿਵੇਂ ਦੀ ਹੈ, ਸ਼ੁੱਧ ਹੈ ਕਿ ਨਹੀਂ, ਉਹ ਠੀਕ ਹੈ ਕਿ ਨਹੀਂ। ਭਾਵਨਾ ਥੱਲੇ ਵਾਲਾ ਧਾਗਾ ਹੈ, ਜਦੋਂ ਦੋਵੇਂ ਚੀਜ਼ਾਂ ਇਕੱਠੀਆਂ ਹੋ ਗਈਆਂ, ਭਾਵਨਾ ਵੀ ਸ਼ੁੱਧ ਹੋ ਗਈ ਤੇ ਜਾਪ ਵੀ ਸ਼ੁੱਧ ਹੋ ਗਿਆ, ਜਿੱਥੇ ਦੋਵੇਂ ਚੀਜ਼ਾਂ ਜੁੜ ਗਈਆਂ ਉੱਥੇ ਸਾਡਾ ਮਨ ਨਾਮ ਨਾਲ ਸੀਪਣਾ ਸ਼ੁਰੂ ਹੋ ਜਾਏਗਾ, ਜੁੜਨਾ ਸ਼ੁਰੂ ਹੋ ਜਾਏਗਾ। ਤਾਂ ਗਾਵੈ ਕੋ ਤਾਨ, ਇੱਕ ਗਾਉਣਾ ਹੈ ਤੇ ਇੱਕ ਕਿਹੜੇ ਤਰੀਕੇ ਨਾਲ ਗਾਉਣਾ ਹੈ, ਗਾਉਣ ਦੇ ਤੇ ਅਰਥ ਹੋਣਗੇ ਜਪਣਾ। ਇੱਕ ਗਾਉਣਾ ਤੇ ਇੱਕ ਤਰੀਕਾ ਕਿਹੜਾ ਹੈ, ਜੁਗਤ ਕਿਹੜੀ? ਹਜ਼ੂਰ ਕਹਿੰਦੇ ਨੇ ਕੁਝ ਲੋਕ ਤਾਣ ਵਾਸਤੇ ਗਾਉਂਦੇ ਉਸ ਨੂੰ ਕਿ ਮੈਨੂੰ ਸ਼ਕਤੀ ਦੇ, ਮੈਨੂੰ ਤਾਕਤ ਦੇ, ਮੈਨੂੰ ਤਾਕਤ ਚਾਹੀਦੀ ਹੈ, ਕਿਉਂਕਿ ਤਾਕਤ ਗੁਆਚ ਗਈ। ਔਰ ਮੈਂ ਉਸ ਇੱਕ ਭਗਤ ਦਾ ਜ਼ਿਕਰ ਵੀ ਕਰਦਿਆਂ ਜਿਹਦੇ ਕੋਲੋਂ ਤਾਕਤ ਖੋ ਲਈ ਗਈ ਸੀ, ਉਹਨੇ ਤਾਂ ਜਪਿਆ ਸੀ, ਨਹੀਂ ਤੇ ਉਹ ਜਪਦਾ ਨਾ ਸ਼ਾਇਦ, ਅੱਜ ਨਾ ਹੀ ਨਾ ਹੁੰਦਾ ਉਹਦਾ ਗੁਰੂ ਗ੍ਰੰਥ ਸਾਹਿਬ ਵਿੱਚ, ਦੁਨੀਆਂ ਵਿੱਚ ਲੋਕ ਉਸ ਨੂੰ ਜਾਣਦੇ ਹੀ ਨਾ, ਸ਼ਾਇਦ ਜੇ ਉਹਦੇ ਕੋਲੋਂ ਸ਼ਕਤੀ ਨਾ ਖੋਹਦਾ ਉਹਦਾ ਪਿਤਾ। ਤੁਸੀਂ ਸੁਣਿਆ ਹੋਵੇਗਾ ਕਿ ਧਰੂ ਦੇ ਕੋਲੋਂ ਉਹਦੇ ਪਿਤਾ ਨੇ ਤਾਕਤ ਖੋ ਲਈ ਸੀ ਛੋਟੇ ਹੁੰਦਿਆਂ, ਜਾਂ ਉਹਦੀ ਮਾਂ ਨੇ ਖੋਈ। ਭਾਈ ਗੁਰਦਾਸ ਜੀ ਬਚਨ ਕਹਿੰਦੇ ਨੇ ਕਿ ਧਰੂ ਹੱਸਦਾ ਘਰ ਆਇਆ, ਕਰ ਪਿਆਰ ਪਿਓ ਕੁੱਛੜ ਲੀਤਾ, ਬਾਹੋਂ ਪਕੜ ਉਠਾ ਲਿਆ, ਮਨ ਵਿੱਚ ਰੋਸ ਮਤਰੇਈ ਕੀਤਾ। ਮਤਰੇਈ ਮਾਂ ਨੇ, ਧਰੂ ਦੀ ਜਿਹੜੀ ਮਤਰੇਈ ਮਾਂ ਸੀ, ਆਪਣੀ ਮਾਂ ਤੇ ਬਾਹਰ ਸੀ ਮਹਿਲਾਂ ਤੋਂ, ਇਸ ਰਾਜੇ ਦੀ ਦੂਸਰੀ ਇਸਤਰੀ ਜਿਹੜੀ ਸੀ, ਜਿਹੜੀ ਮਹਿਲਾਂ ਵਿੱਚ ਰਹਿੰਦੀ ਸੀ, ਉਹਨੇ ਧਰੂ ਨੂੰ ਰਾਜੇ ਦੀ ਗੋਦ ਵਿੱਚੋਂ ਖਿੱਚ ਕੇ ਬਾਹਰ ਕੱਢ ਦਿੱਤਾ। ਰੋਣ ਲੱਗ ਪਿਆ, ਹੁਣ ਰਾਜੇ ਦਾ ਪੁੱਤਰ ਸੀ, ਛੋਟੀ ਗੱਲ ਨਹੀਂ। ਆਪਣੀ ਮਾਂ ਕੋਲ ਜਾਂਦਾ ਹੈ ਤੇ ਜਾ ਕੇ ਇੱਕ ਸਵਾਲ ਕੀਤਾ ਉਸਨੇ, ਕਹਿਣ ਲੱਗੇ ਡੱਡੋ ਲਿੱਕਾ ਮਾਂ ਪੁੱਛੈ, ਤੂੰ ਸਵਾਣੀ ਹੈ ਕਿ ਸਰਿਤਾ? ਮੈਂ ਤੇ ਸੋਚਿਆ ਸੀ ਤੂੰ ਰਾਣੀ ਹੈ, ਪਰ ਤੇਰੀ ਤਾਂ ਕੀਮਤ ਹੀ ਕੋਈ ਨਹੀਂ, ਮੈਂ ਆਪਣੇ ਪਿਤਾ ਦੀ ਗੋਦ ਵਿੱਚ ਬੈਠਾ ਤੇ ਉਸ ਦੂਸਰੀ ਮਾਂ ਨੇ, ਮਤਰੇਈ ਮਾਂ ਨੇ ਮੈਨੂੰ ਬਾਹਰ ਕੱਢ ਦਿੱਤਾ। ਅੱਗੋਂ ਜਵਾਬ ਮਿਲਿਆ, ਸਵਾਣੀ ਹਾਂ ਮੈਂ ਜਨਮ ਦੀ, ਗਿਆਨ ਨਾ ਭਗਤੀ ਕਰਮ ਦ੍ਰਿੜਤਾ, ਮੈਂ ਬੰਦਗੀ ਨਹੀਂ ਕੀਤੀ। ਪਹਿਲਾਂ ਤਾਕਤ ਮਿਲ ਗਈ ਸੀ, ਬੰਦਗੀ ਕਰਕੇ ਰਾਜ ਮਿਲਿਆ ਸੀ, ਪਰ ਅੱਗੋਂ ਛੱਡ ਦਿੱਤੀ। ਇਹ ਆਮ ਹੁੰਦਾ ਹੈ, ਤਪ ਤੋਂ ਹੀ ਰਾਜ ਮਿਲਦਾ ਹੈ, ਸ਼ਕਤੀ ਮਿਲਦੀ ਤਪ ਵਿੱਚੋਂ, ਜਪ ਵਿੱਚੋਂ, ਸੇਵਾ ਦੇ ਵਿੱਚੋਂ ਮਿਲਦੀ, ਪਰ ਜਦੋਂ ਕੁਝ ਮਿਲਣ ਲੱਗਦਾ ਬੰਦਾ ਸੌ ਜਾਂਦਾ, ਅਵੇਸਲਾ ਹੋ ਜਾਂਦਾ। ਉਹਦੀ ਮਾਂ ਨੇ ਜਵਾਬ ਦਿੱਤਾ ਕਿ ਮੈਂ ਪੂਰਬਲੇ ਭਾਗਾਂ ਕਰਕੇ ਇਸ ਘਰ ਵਿੱਚ ਮੇਰੀ ਸ਼ਾਦੀ ਹੋਈ, ਰਾਣੀ ਬਣ ਗਈ, ਹੁਕਮ ਚੱਲਦਾ ਸੀ, ਪਰ ਬੰਦਗੀ ਛੱਡ ਦਿੱਤੀ, ਅੱਗੋਂ ਜੋੜ ਨਹੀਂ ਬਣਿਆ। ਧਰੂ ਦੇ ਮਨ ਵਿੱਚ ਚੋਟ ਲੱਗ ਗਈ, ਸ਼ਕਤੀ ਉਹਦੇ ਕੋਲੋਂ ਖੁੱਸ ਗਈ, ਉਹਨੇ ਫੈਸਲਾ ਕਰ ਲਿਆ ਤੇ ਮਾਂ ਨੂੰ ਇੱਕ ਸਵਾਲ ਕਰਦਾ ਹੈ ਕਿ ਕਿਸ ਉਦਮ ਤੇ ਰਾਜ ਮਿਲਿਆ। ਇਹ ਜਿਹੜੀ ਪੰਕਤੀ ਹੈ ਇਹ ਦੱਸਦੀ ਏ ਕਿ ਧਰੂ ਦੇ ਮਨ ਵਿੱਚ ਇੱਕ ਇੱਛਾ ਸੀ ਕਿ ਰਾਜ ਲੈਣਾ, ਸ਼ਕਤੀ ਲੈਣੀ ਹੈ। ਮਾਂ ਤੋਂ ਪੁੱਛਿਆ ਰਾਜ ਕਿਵੇਂ ਮਿਲੇਗਾ, ਕਿਸ ਉਦਮ ਤੇ ਰਾਜ ਮਿਲਿਆ? ਸ਼ਤਰੂ ਤੇ ਸਭ ਹੋਵਣ ਮੀਤਾ, ਤੇ ਮਾਂ ਨੇ ਜਵਾਬ ਬਹੁਤ ਸੁੰਦਰ ਦਿੱਤਾ, ਕਹਿਣ ਲੱਗੀ ਪਰਮੇਸ਼ਰ ਆਰਾਧਿਐ ਜਿੱਦੋਂ ਹੋਈਐ ਪਤਿਤ ਪੁਨੀਤਾ, ਬਾਹਰ ਚੱਲਿਆ ਕਰਨ ਤਪ ਮਨ ਬੈਰਾਗੀ ਹੋਏ ਅਤੀਤਾ। ਸ਼ਕਤੀ ਖੁੱਸ ਗਈ, ਰਾਤ ਨੂੰ ਸੁੱਤੀ ਹੋਈ ਮਾਂ ਨੂੰ ਮੱਥਾ ਟੇਕਿਆ, ਜੰਗਲ ਵੱਲ ਤੁਰ ਗਿਆ ਬੰਦਗੀ ਕਰਨ ਵਾਸਤੇ। ਬੰਦਗੀ ਕਾਹਦੇ ਵਾਸਤੇ ਕਰਨੀ ਸੀ? ਸ਼ਕਤੀ ਵਾਸਤੇ, ਕਿ ਮੇਰੇ ਹੱਥਾਂ ਵਿੱਚ ਤਾਕਤ ਆਏਗੀ। ਤੁਰਿਆ ਤਾਂ ਸੀ, ਜਦੋਂ ਸਵੇਰੇ ਖੋਜ ਹੋਈ, ਪਿਤਾ ਨੇ ਪਤਾ ਕੀਤਾ ਧਰੂ ਕਿੱਥੇ ਹੈ, ਪਤਾ ਲੱਗਾ ਚਲਾ ਗਿਆ। ਖੋਜ ਕੀਤੀ ਗਈ ਫੌਜਾਂ ਵੱਲੋਂ, ਉਹਨਾਂ ਨੇ ਰੋਕ ਲਿਆ, ਤਾਂ ਜਵਾਬ ਮਿਲਿਆ, ਰਾਜੇ ਨੇ ਪਿੱਛੋਂ ਸੁਨੇਹਾ ਭੇਜਿਆ ਵੀ ਤੂੰ ਵਾਪਸ ਆ ਜਾ, ਤੈਨੂੰ ਰਾਜ ਦੇ ਦਿੰਦੇ ਹਾਂ ਅੱਧਾ। ਇਹਦਾ ਮਤਲਬ ਸ਼ਕਤੀ ਲੈਣ ਵਾਸਤੇ ਜਾ ਰਿਹਾ ਸੀ, ਤਾਂ ਉਹ ਭਗਤੀ ਕਰਨ ਵਾਸਤੇ ਜਾ ਰਿਹਾ ਸੀ। ਹੁਣ ਇੱਕ ਹੋਰ ਉਹਦੇ ਮਨ ਵਿੱਚ ਚੋਟ ਲੱਗ ਗਈ ਧਰੂ ਦੇ, ਉਹਨੇ ਜਵਾਬ ਦਿੱਤਾ ਕਿ ਅਜੇ ਤਾਂ ਭਗਤੀ ਕਰਨ ਵਾਸਤੇ ਤੁਰਿਆ, ਅਜੇ ਕੀਤੀ ਨਹੀਂ, ਤਾਂ ਅੱਧੇ ਰਾਜ ਦੀ ਗੱਲ ਹੁਣੇ ਹੀ ਸ਼ੁਰੂ ਹੋ ਗਈ, ਤੇ ਜੇ ਮੈਂ ਕਰ ਲਈ ਫਿਰ ਪਤਾ ਨਹੀਂ ਕੀ ਮਿਲੇਗਾ, ਫਿਰ ਕਿੰਨੀ ਕੁ ਸ਼ਕਤੀ ਮਿਲ ਜਾਏਗੀ। ਫਿਰ ਉਹਨਾਂ ਨੇ ਬੰਦਗੀ ਕੀਤੀ, ਰਾਜ ਮਿਲਿਆ। ਮੈਂ ਸਿਰਫ ਇਹ ਉਦਾਹਰਣ ਤਾਂ ਵਰਤ ਰਿਹਾ ਕਿ ਕਈ ਤਰੀਕੇ ਨੇ ਜਪਣ ਦੇ, ਕੋਈ ਨਾ ਕੋਈ ਤਰੀਕਾ ਜ਼ਰੂਰ ਹੋਣਾ ਚਾਹੀਦਾ। ਬਿਨਾਂ ਕਾਰਨ ਤੋਂ ਦੋ ਚੀਜ਼ਾਂ ਹੁੰਦੀਆਂ ਨੇ, ਧਿਆਨ ਦਿਓ, ਇੱਕ ਕਾਰਨ ਹੁੰਦਾ ਇੱਕ ਕਾਰਜ। ਜਿਹੜਾ ਕਾਰਜ ਦਾ ਅਰਥ ਹੈ ਕੰਮ, ਕਾਰਨ ਹੁੰਦਾ ਉਹ ਕਿਸ ਵਾਸਤੇ ਕੀਤਾ ਜਾ ਰਿਹਾ। ਜਿਸ ਕਾਰਜ ਦਾ, ਜਿਸ ਕੰਮ ਦਾ ਕੋਈ ਕਾਰਨ ਨਹੀਂ ਹੁੰਦਾ, ਉਹ ਕੰਮ ਹੁੰਦਾ ਹੀ ਨਹੀਂ ਅਸਲ ਵਿੱਚ। ਜਿਵੇਂ ਆਪਾਂ ਰੋਟੀ ਖਾਂਦੇ ਹਾਂ, ਉਹਦਾ ਕਾਰਨ ਹੈ ਕਿ ਭੁੱਖ ਲੱਗੀ ਹੋਈ, ਇਹ ਕਾਰਨ ਹੈ ਉਸਦਾ। ਜੇ ਭੁੱਖ ਨਹੀਂ ਲੱਗੀ ਰੋਟੀ ਦੇ ਕੋਈ ਅਰਥ ਨਹੀਂ, ਆਦਮੀ ਖਾਏਗਾ ਨਹੀਂ, ਜੇ ਖਾਏਗਾ ਤੇ ਉਹਦਾ ਲਾਭ ਕੋਈ ਨਹੀਂ। ਜਿਵੇਂ ਪਿਆਸ ਲੱਗਦੀ ਉਹਦਾ ਇੱਕ ਕਾਰਨ ਹੈ, ਪਾਣੀ ਪੀਨੇ ਉਹਦਾ ਇੱਕ ਕਾਰਨ ਹੈ ਕਿ ਪਿਆਸ ਲੱਗੀ ਹੈ। ਕਾਰਨ ਤੇ ਕਾਰਜ ਦੋ ਚੀਜ਼ਾਂ ਨੇ। ਇਸੇ ਤਰ੍ਹਾਂ ਜੇ ਬਾਣੀ ਪੜ੍ਹਨੀ ਹੈ, ਨਾਮ ਜਪਣਾ, ਇਹ ਇੱਕ ਕਾਰਜ ਹੈ, ਇਹ ਇੱਕ ਕੰਮ ਹੈ, ਇੱਕ ਕ੍ਰਿਆ ਹੈ। ਪਰ ਇਸ ਕਾਰਜ ਦਾ ਇੱਕ ਕੋਈ ਕਾਰਨ ਹੋਣਾ ਚਾਹੀਦਾ ਵੀ ਆਪਾਂ ਕਾਹਦੇ ਵਾਸਤੇ ਜਪ ਰਹੇ ਹਾਂ, ਉਹ ਪਿੱਛੇ ਕੰਮ ਕਰਨਾ ਚਾਹੀਦਾ। ਜੇ ਕਾਰਨ ਕੋਈ ਨਹੀਂ ਫਿਰ ਜਪਿਆ ਹੋਇਆ ਵਿਕਾਸ ਕੋਈ ਨਹੀਂ ਕਰਦਾ। ਜਪੀ ਜਾਂਦੇ ਹਾਂ ਆਪਾਂ, ਕਹੀ ਜਾਂਦੇ ਹਾਂ, ਬੋਲੀ ਜਾ ਰਹੇ ਹਾਂ, ਤਾਂ ਇਹ ਸਾਰੇ ਕਾਰਨ ਨੇ ਕਿ ਸ਼ਕਤੀ ਵਾਸਤੇ ਜਪਿਆ ਜਾ ਰਿਹਾ ਹੈ, ਉਹ ਠੀਕ ਹੈ, ਠੀਕ ਚੱਲ ਰਿਹਾ ਉਹ ਜਪਣਾ। ਤਾਂ ਗੁਰੂ ਨਾਨਕ ਸਾਹਿਬ ਜੀ ਨੇ ਬਚਨ ਕੀਤਾ ਹੈ ਕਿ ਗਾਵੈ ਕੋ ਤਾਣ। ਕਈ ਲੋਕ ਉਹਨੂੰ ਤਾਣ ਵਾਸਤੇ ਗਾਉਂਦੇ ਨੇ, ਤਾਂ ਜਦੋਂ ਉਹਨੂੰ ਤਾਣ ਵਾਸਤੇ ਸ਼ਕਤੀ ਵਾਸਤੇ ਗਾਉਂਦੇ ਨੇ ਤਾਂ ਉਹਨਾਂ ਨੂੰ ਸ਼ਕਤੀ ਮਿਲ ਜਾਂਦੀ। ਹੋਵੇ ਕਿਸੇ ਤਾਣ, ਉਹਨਾਂ ਦੇ ਵਿੱਚ ਤਾਕਤ ਆ ਗਈ, ਉਹਨਾਂ ਦੇ ਵਿੱਚ ਸ਼ਕਤੀ ਆ ਗਈ। ਗਾਵੇ ਕੋ ਦਾਤ ਜਾਣੇ ਨਿਸ਼ਾਨ, ਕਈ ਉਹਨੂੰ ਦਾਤਾਂ ਵਾਸਤੇ ਗਾਉਂਦੇ ਨੇ ਵੀ ਇਹ ਚਾਹੀਦਾ, ਕੋਈ ਨਾ ਕੋਈ ਕਾਰਨ ਤਾਂ ਹੈ ਨਾ, ਉਹ ਦਾਤ ਮਿਲ ਜਾਂਦੀ ਉਹਨਾਂ ਨੂੰ। ਗਾਵੇ ਕੋ ਗੁਣ ਵਡਿਆਈਆਂ ਚਾਰ, ਕਈ ਉਹਦੇ ਗੁਣਾਂ ਨੂੰ ਵੇਖ ਕੇ ਹੈਰਾਨ ਹੋ ਜਾਂਦੇ ਨੇ, ਕਿਵੇਂ ਤੂੰ ਸੰਸਾਰ ਚਲਾ ਰਿਹਾ, ਕਿਵੇਂ ਦਿਨ ਚੜ੍ਹਦਾ ਹੈ, ਕਿਵੇਂ ਸੂਰਜ ਅਲੋਪ ਹੋ ਜਾਂਦਾ, ਇਹ ਉਹਦੇ ਗੁਣ ਨੇ। ਕਿਵੇਂ ਤੂੰ ਬੱਚੇ ਨੂੰ ਪੈਦਾ ਕਰਨਾ ਔਰ ਫਿਰ ਉਹਦਾ ਸਰੀਰ ਵੱਧਦਾ, ਆਦਮੀ ਦੇ ਅੰਦਰ ਸੋਚਣ ਸਮਝਣ ਦੀ ਸ਼ਕਤੀ ਭਰ ਦੇਣਾ, ਇਹਨਾਂ ਗੁਣਾਂ ਨੂੰ ਵੇਖ ਕੇ, ਉਹਦੇ ਕਾਰਨਾਮਿਆਂ ਨੂੰ ਵੇਖ ਕੇ ਕਈ ਭਗਤਾਂ ਦੇ ਮਨ ਵਿੱਚ ਭਗਤੀ ਕਰਨ ਦਾ ਕਾਰਨ ਬਣ ਜਾਂਦੇ ਨੇ। ਉਹ ਇਹ ਗੱਲ ਸਮਝ ਲੈਣੀ ਚਾਹੀਦੀ ਹੈ ਕਿ ਇਕੱਲੇ ਅਸੀਂ ਜਪ ਰਹੇ ਹਾਂ ਕਿ ਉਹਦੇ ਪਿੱਛੇ ਕੋਈ ਕਾਰਨ ਵੀ ਹੈ, ਕੁਝ ਵੇਖਿਆ ਵੀ ਹੈ, ਜਪੀ ਜਾ ਰਹੇ ਹਾਂ ਸਿੱਧਾ। ਤਾਂ ਬਾਣੀ ਦੇ ਵਿੱਚੋਂ ਇਹ ਸੋਝੀ ਮਿਲਦੀ ਏ ਕਿ ਉਹਦਾ ਕੋਈ ਕਾਰਨ ਹੋਵੇ ਜਪਣ ਦਾ, ਫਿਰ ਉਹ ਜਪਿਆ ਜਾਏ ਤੇ ਲਾਭਦਾਇਕ। ਗਾਵੇ ਕੋ ਗੁਣ ਵਡਿਆਈਆਂ ਚਾਰ, ਗਾਵੇ ਕੋ ਵਿਦਿਆ ਵਿਖਮ ਵਿਚਾਰ, ਗਾਵੇ ਕੋ ਸਾਜ ਕਰੇ ਤਨ ਖੇ। ਕਈਆਂ ਨੂੰ ਮੌਤ ਦਿਸ ਪਈ, ਉਹਨਾਂ ਨੇ ਮੌਤ ਦੇ ਡਰ ਤੋਂ ਗਾਇਆ, ਉਸਨੂੰ ਜਪਿਆ ਕਿ ਮੌਤ ਆ ਰਹੀ ਹੈ, ਨਾਲ ਦੇ ਚਲੇ ਗਏ, ਨਾਲ ਦਿਆਂ ਦੀ ਮੌਤ ਹੋ ਗਈ, ਮੇਰਾ ਵੀ ਸਰੀਰ ਨਾਸ਼ਮਾਨ ਹੈ। ਇਹ ਭਾਵਨਾ ਜਦੋਂ ਜਾਗ ਪਈ ਤਾਂ ਉਹਨਾਂ ਨੇ ਜਪਿਆ, ਉਹ ਵੀ ਇੱਕ ਕਾਰਨ ਸੀ, ਉਹ ਇੱਕ ਤਰੀਕਾ ਸੀ। ਗਾਵੇ ਕੋ ਸਾਜ ਕਰੇ ਤਨ ਖੇ, ਗਾਵੇ ਕੋ ਜੀ ਲੈ ਫਿਰ ਦੇ, ਗਾਵੇ ਕੋ ਜਾਪੈ ਦਿਸੈ ਦੂਰ, ਗਾਵੇ ਕੋ ਵੇਖੈ ਹਾਦਰਾ ਹਦੂਰ। ਕਈ ਇਸ ਭਾਵਨਾ ਨਾਲ ਗਾਉਂਦੇ ਨੇ ਕਿ ਉਹ ਮੇਰੇ ਬਿਲਕੁਲ ਨੇੜੇ ਹੈ, ਕਈ ਇਸ ਭਾਵਨਾ ਨਾਲ ਗਾਉਂਦੇ ਨੇ ਕਿ ਉਹ ਮੇਰੇ ਤੋਂ ਬੜੀ ਦੂਰ ਹੈ, ਇੱਕ ਕਾਰਨ ਵਿੱਚ ਗਾ ਰਹੇ ਨੇ। ਗਾਵੇ ਕੋ ਵੇਖੈ ਹਾਦਰਾ ਹਦੂਰ, ਸਾਹਿਬ ਕਹਿੰਦੇ ਕਥਨਾ ਕਥੀ ਨਾ ਆਵੇ ਤੋਟ। ਕੋਈ ਤੋਟ ਨਹੀਂ ਆਉਂਦੀ ਕਿ ਕਿੰਨੀ ਤਰ੍ਹਾਂ ਨਾਲ ਕਿੰਨੇ ਲੋਕ ਤੈਨੂੰ ਜਪ ਰਹੇ ਨੇ, ਗਾ ਰਹੇ ਨੇ, ਅਨੇਕ ਤਰ੍ਹਾਂ ਦੇ ਨੇ ਸੰਤ ਸਮੂਹ, ਅਨੇਕ ਮਤੀ ਕੇ, ਕਈ ਤਰੀਕਿਆਂ ਵਾਲੇ। ਕਥ ਕਥ ਕਥੀ ਕੋਟੀ ਕੋਟ ਕੋਟ, ਇਸ ਢੰਗ ਦੇ ਨਾਲ ਬੇਨਤੀ ਕਰ ਰਿਹਾ ਸਾਂ ਕਿ ਕਬੀਰ ਜੀ ਨੂੰ ਜਦੋਂ ਸਵਾਲ ਕੀਤਾ ਕਿਸੇ ਨੇ ਕਿਵੇਂ ਜਪਿਆ ਜਾਏ, ਤੇ ਉਹਨਾਂ ਨੇ ਇੱਕ ਭਗਤ ਦਾ ਨਾਂ ਲਿਆ ਔਰ ਨਾਲ ਪ੍ਰਹਿਲਾਦ ਜੀ ਦਾ ਵੀ ਨਾਮ ਲਿਆ ਕਿ ਜਿਵੇਂ ਇਹਨਾਂ ਨੇ ਜਪਿਆ ਤੁਸੀਂ ਵੀ ਇਸ ਤਰ੍ਹਾਂ ਜਪ ਕੇ ਦੇਖ ਲਓ, ਕੋਈ ਔਖਾ ਕੰਮ ਨਹੀਂ। ਬੜਾ ਸੋਹਣਾ ਜਵਾਬ ਦਿੱਤਾ ਸਰਲ, ਬਚਨ ਕੀਤੇ ਰਾਮ ਜਪੂ ਜੀ ਐਸੇ ਐਸੇ, ਧਰੂ ਪ੍ਰਹਿਲਾਦ ਜਪਿਓ ਹਰ ਜੈਸੇ। ਜੇ ਤੁਸੀਂ ਜਪਣਾ ਤੇ ਇਹਨਾਂ ਨੂੰ ਤੁਸੀਂ ਆਧਾਰ ਬਣਾ ਕੇ ਜਪੋ ਜਿਵੇਂ ਇਹਨਾਂ ਨੇ ਜਪਿਆ। ਹੁਣ ਇਹ ਵੇਖਣਾ ਪਏਗਾ ਉਹਨਾਂ ਵਿੱਚ ਕਿਹੜੀ ਵਿਸ਼ੇਸ਼ਤਾ ਸੀ। ਉਮਰ ਤੇ ਦੋਵਾਂ ਦੀ ਪੰਜ ਪੰਜ ਸਾਲ ਹੈ, ਪ੍ਰਹਿਲਾਦ ਦੀ ਵੀ ਪੰਜ ਸਾਲ ਉਮਰ ਹੈ, ਧਰੂ ਜਿਹੜਾ ਉਹ ਵੀ ਪੰਜ ਛੇ ਸਾਲ ਦਾ, ਕੋਈ ਬਹੁਤੀ ਲੰਬੀ ਉਮਰ ਨਹੀਂ, ਵੱਡੀ ਨਹੀਂ। ਤਾਂ ਇੰਨੀ ਉਮਰ ਵਿੱਚ ਬੰਦਾ ਕਿਹੜੇ ਆਸਨ ਸਿੱਖ ਸਕਦਾ, ਇੰਨੀ ਉਮਰ ਵਿੱਚ ਕਿਹੜੀਆਂ ਜੁਗਤੀਆਂ ਸਿੱਖ ਸਕਦਾ, ਉਹਨਾਂ ਦੇ ਵਿੱਚ ਕਿਹੜੀ ਜੁਗਤੀ ਹੈ ਕਿ ਉਮਰ ਛੋਟੀ ਹੈ, ਇਰਾਦੇ ਬਹੁਤ ਵੱਡੇ ਨੇ, ਸਰੀਰ ਛੋਟੇ ਨੇ, ਹਿੰਮਤ ਬਹੁਤ ਵੱਡੀ ਹੈ। ਤਾਂ ਇਹ ਜਿਹੜਾ ਤਰੀਕਾ ਦੱਸਿਆ ਕਬੀਰ ਜੀ ਨੇ, ਇਹਦੇ ਅੰਦਰ ਦਰਸਾਇਆ ਗਿਆ ਕਿ ਹਿੰਮਤ ਹੋਣੀ ਚਾਹੀਦੀ ਹੈ ਜਿਸ ਨੇ ਇਹਨੂੰ ਜਪਣਾ, बिना हिम्मत वाले तो जपया होया थाए नहीं पैंदा। कुर्बानी का विषय है, कुर्बानी करन दा विषय है। जे बंदे विच मादा नहीं, हिम्मत नहीं, वो दाते नहीं ला सकता जिंदगी। छोटिया छोटिया चीजा के उत्ते हिसाब कलम कागज लैके बैठ जाता है तो फिर वो इस राह ते कामयाब नहीं होगा, इस राह ते अगे नहीं बढ़ सकेगा। उहदे कोल हिम्मत होनी चाहिए। जिवें ध्रुव छोटी उम्र का है, हिम्मत बड़ी वड्डी है। घर छड्ड दिता, त्याग दिता, मां सी परवाह ने की, परत के पिछे वेखी ही नहीं। इसलिए इस राह ते तुरन वालियां वास्ते कबीर जी ने एक बचन किया है। वो कहिंदे कबीर साधु को मिलना जाइए साथ ना लीजै कोई। इत्थे साधु दे अर्थ होणगे जे तू गुरु दे मार्ग ते जा रहे हैं, जे तू साध संगत विचों कुछ लाभ लेना चाहना है ते अपने संग साथ दी परवाह ना कर। संग साथ कदी नाल नहीं गया, नाल दे कदी नाल नहीं गए, सारे कदी नहीं तुरे। कोई भी वड्डा कम है जिहड़ा वो आदमी कल्ले चुणदा हुंदा है, सारे नहीं तुरदे, सारे साथ भी नहीं देंदे। जिन्हां दी बाणी दी विचार कर रहे हां, गुरु अंगद देव सच्चे पातशाह जी जिदन गुरु नानक देव जी कोल गए सन ते संग साथ जिहड़ा नाल दे लोग सारे इत्थे देवी दे दर्शन करन वास्ते जा रहे सन, नाल ए वी सन भाई लैणा जी, तां उहनां ने कहा कि मैं इत्थे करतारपुर रात किते नेड़े डेरा कीता, तां नाल दियां नूं पुछया कि इत्थे गुरु नानक दा इत्थे अस्थान है, नानक तपा उदों लोग कहिंदे सन, मैं मिलन वास्ते जाना चाहुंना। नालदियां ने घेर लिया, कहन लगे नहीं जाना चाहिदा, तुहानूं नहीं जाना चाहिदा। उहनां ने ते नालदियां नूं कहा भी सारे चलीए, पर नाल दे जिहड़े ने उहनां ने रोकना शुरू कर दिता। अखीर नूं कल्ले तुर पए, हिम्मत सी बहुत वड्डी नालदियां नूं छड के तुरना। इसलिए कबीर जी ने धार्मिक बंदे की एक रुचि बयान की है, कबीर साधु को मिलना जाइए साथ ना लीजै कोए, पछ है पाओ ना दीजिए आगे होए सो होए। ध्रुव दे अंदर इन्नी हिम्मत सी कि अगे तुरिया ते पिछे परत के वेख्या नहीं, अगे बढ़ता गया। हुण उहने हिम्मत दे नाल बंदगी की, जीवन उच्चा चला गया, ताकत आ गई, शक्ति आ गई। अज दा जिहड़ा विशा है कि जदों कोई भगती दे मार्ग विच कामयाब हो जांदा है, भगत बन जांदा है, अपनी जिंदगी दी वाग डोर परमात्मा दे हत्थां विच सौंप देंदा है, फिर उहनूं अपनी रखिया आप नहीं करनी पैंदी। उहदे आले दुआले एडा वड्डा घेरा बन जांदा है कुदरत दा कि जिहड़ा उस मनुख नूं नुकसान पहुंचाउणा चाहुंदा है वो एक बड़ी वड्डी शक्ति दे नाल मुकाबला करना शुरू कर देंदा है। उहदा आला दुआला जिहड़ा है बड़ी वड्डी ताकत सिक्योरिटी नाल भरिया जांदा है। सतगुरु ने बचन कीते हन, हुक्म पया तुर खसम का अति हूं धक्का खाए। जिहड़ा व्यक्ति भगत जना दे नाल अत करदा है, भाव उन्हां नूं दुखी करना चाहुंदा है, उहदा जीवन परमात्मा वल्लों धक्किया जांदा है, उहदा जीवन भ्रष्ट हो जांदा है। खास करके सुखमणी साहिब दे अंदर गुरु अर्जन देव जी ने इस पक्ष विच बचन कहे ने, मैं थोड़े जिहे सांझे कर दिया। एक पंक्ति एक अष्टपदी सारी दी सारी इहदे उत्ते उच्चारण कर दित्ते, क्योंकि इस तरह हुंदा रहा है। संत के निंदक दी गल चलदी है, संत का निंदक महा अत ताई, संत का निंदक खिन टेकन ना पाई। ये सारे दोष उहदे उत्ते लागू हो गए जिन्हें एक नामी पुरख दे नाल अड़ना शुरू कर दिता, उहदे नाल खहना शुरू कर दिता। ए पंक्तियां विच तां आईयां गुरु ग्रंथ साहिब जी दे अंदर। ए कोई किसे नूं डराउण वास्ते नहीं, पूजा कराउण वास्ते नहीं है, संसार दे उत्ते प्रभाव पाउण वास्ते नहीं कि जिहड़े नाम जपण वाले ने उहनां तों बच के रहना वो तुहानूं श्राफ दे देणगे, इस वास्ते नहीं बाणी। ए संसार दे लाभ वास्ते है ਕਿ ਕਿਤੇ ਭੁਲੇਖੇ ਵਿੱਚ ਆ ਕੇ ਕੋਈ ਨਾਮੀ ਪੁਰਖਾਂ ਦੇ ਨਾਲ ਅੜਨਾ ਨਾ ਸ਼ੁਰੂ ਕਰਦਾ। ਬੜਾ ਵੱਡਾ ਜ਼ਿੰਦਗੀ ਦੇ ਵਿੱਚ ਵਿਰੋਧ ਹੋ ਸਕਦਾ, ਧੋਖਾ ਹੋ ਸਕਦਾ, ਜ਼ਿੰਦਗੀ ਬਰਬਾਦ ਹੋ ਸਕਦੀ ਹੈ। ਬਚਨ ਕੀਤੇ ਸੰਤ ਕਾ ਨਿੰਦਕ ਮਹਾਂ ਅਤ ਤਾਈ, ਸੰਤ ਕਾ ਨਿੰਦਕ ਖਿਨ ਟਿਕਣ ਨਾ ਪਾਈ, ਉਹਦੇ ਜੀਵਨ ਵਿੱਚੋਂ ਟਿਕਾਵ ਜਿਹੜਾ ਅਲੋਪ ਹੋ ਜਾਂਦਾ ਹੈ। ਸੰਤ ਕਾ ਨਿੰਦਕ ਮਹਾਂ ਹਥਿਆਰਾ, ਇੱਕ ਹਥਿਆਰਾ ਹੁੰਦਾ ਹੈ, ਇੱਕ ਮਹਾਂ ਹਥਿਆਰਾ ਹੁੰਦਾ ਹੈ, ਕਿਉਂਕਿ ਇੱਕ ਬਾਹਰ ਦੀ ਹੱਤਿਆ ਹੈ, ਇੱਕ ਜੁੜੇ ਹੋਏ ਨੂੰ ਉਖੇੜਨ ਦਾ ਯਤਨ ਕਰਨਾ, ਤੋੜਨ ਦਾ ਯਤਨ ਕਰਨਾ, ਇਹ ਮਹਾਂ ਹੱਤਿਆ ਹੈ। ਇੱਕ ਹੱਤਿਆ ਹੈ ਨਾ ਸਿੱਧੀ ਸਰੀਰ ਦੀ, ਸਰੀਰ ਨੂੰ ਮਾਰਨਾ ਹੱਤਿਆ ਵਿੱਚ ਆ ਜਾਂਦਾ, ਪਰ ਇੱਕ ਮਹਾਂ ਹੱਤਿਆ ਹੈ। ਮਹਾਂ ਹੱਤਿਆ ਦੇ ਅਰਥ ਨੇ ਸਰੀਰ ਨੂੰ ਨਾ ਮਾਰਨਾ, ਜੁੜੇ ਹੋਏ ਨੂੰ ਤੋੜਨ ਦਾ ਯਤਨ ਕਰਨਾ, ਉਹਦੇ ਵਿੱਚ ਸਹਾਇਤਾ ਨਾ ਕਰਨੀ। ਇਸ ਕਰਕੇ ਸਭ ਤੋਂ ਵੱਡਾ ਪੁੰਨ ਕੀ ਹੈ, ਜੇ ਕੋਈ ਜੁੜਨ ਲੱਗਾ ਤੇ ਉਹਦੇ ਵਿੱਚ ਸਹਾਇਤਾ ਕਰਨੀ, ਉਹਦਾ ਸਹਾਰਾ ਬਣ ਜਾਣਾ। ਘਰ ਦੇ ਵਿੱਚ ਜੇ ਕੋਈ ਜੁੜਿਆ ਹੈ, ਬਾਣੀ ਪੜਨ ਲੱਗਾ, ਉਹਦੀ ਸਹਾਇਤਾ ਕਰਨੀ, ਇਹ ਵੀ ਇੱਕ ਸੇਵਾ ਹੈ। ਤੁਸੀਂ ਵੇਖੋਗੇ ਕਈ ਵਾਰੀ ਅਣਜਾਣੇ ਵਿੱਚ ਬੰਦਾ ਬਹੁਤ ਗਲਤੀਆਂ ਕਰਦਾ ਹੈ। ਘਰ ਦੇ ਵਿੱਚ ਜੇ ਕੋਈ ਮੈਂਬਰ ਬਾਣੀ ਪੜਨ ਵਾਲਾ, ਨਿਤਨੇਮ ਕਰਨ ਵਾਲਾ, ਤਾਂ ਉਹਦੀ ਸਹੂਲਤ ਵਾਸਤੇ ਜੇ ਤੁਸੀਂ ਕੰਮ ਕਰਦੇ ਹੋ ਵੀ ਇਹ ਹੋਰ ਜੁੜ ਜਾਏ, ਇਹ ਬਾਣੀ ਪੜਦਾ ਤੇ ਇਹ ਪਰੇਸ਼ਾਨ ਨਾ ਹੋਵੇ, ਇਹਦੇ ਕੋਲ ਕੋਈ ਆਵਾਜ਼ ਨਾ ਆਵੇ, ਇਹ ਗੁਰੂ ਕੀ ਸੇਵਾ ਹੈ, ਇਹ ਗੁਰੂ ਦੀ ਸੇਵਾ ਵਿੱਚ ਆ ਜਾਂਦਾ। ਪਰ ਜੇ ਸਾਡੇ ਘਰ ਵਿੱਚ ਕੋਈ ਬਾਣੀ ਪੜਦਾ ਮੈਂਬਰ, ਤੇ ਅਸੀਂ ਉਹਦੀ ਕੋਈ ਪਰਵਾਹ ਨਹੀਂ ਕਰਦੇ, ਕੋਲ ਰੌਲਾ ਪਾਉਂਦੇ ਹਾਂ, ਟੀਵੀ ਲਾ ਦਿੰਦੇ ਹਾਂ, ਗੱਲਾਂ ਬਾਤਾਂ ਕਰਨੇ ਆ, ਜਾਂ ਉਹਨੂੰ ਉਖੇੜਨ ਦਾ ਯਤਨ ਕਰਨੇ ਆ, ਇਹਦੇ ਤੋਂ ਵੱਡਾ ਹੋਰ ਪਾਪ ਕੋਈ ਨਹੀਂ ਹੈ। ਇਹ ਆਪਣੀ ਜ਼ਿੰਦਗੀ ਵਿੱਚ ਕੰਡੇ ਬੀਜਣ ਦੇ ਬਰਾਬਰ ਹੈ। ਜੁੜੇ ਨੂੰ ਜੁੜਨ ਦੇ ਵਿੱਚ ਰੁਕਾਵਟ ਬਣਨਾ, ਇਹਦੇ ਤੋਂ ਵੱਡਾ ਪਾਪ ਕੋਈ ਨਹੀਂ, ਤੇ ਜੇ ਕੋਈ ਜੁੜਨ ਲੱਗਾ ਤੇ ਉਹਦੇ ਵਿੱਚ ਸਹਾਇਤਾ ਕਰਨੀ, ਇਹਦੇ ਤੋਂ ਵੱਡਾ ਪੁੰਨ ਕੋਈ ਨਹੀਂ ਹੈ। ਜੋੜਨਾ ਸਭ ਤੋਂ ਵੱਡਾ ਪੁੰਨ ਹੈ। ਬੜੀ ਤਰ੍ਹਾਂ ਦੇ ਦਾਨ ਨੇ, ਬੜੀ ਤਰ੍ਹਾਂ ਦੀ ਸੇਵਾ ਹੈ, ਖਿਆਲ ਰੱਖਣਾ। ਕਈ ਵਾਰੀ ਬੰਦਾ ਸੇਵਾ ਨੂੰ ਤੋਲਣ ਲੱਗ ਪੈਂਦਾ, ਸੇਵਾ ਕਿਹੜੀ ਹੈ, ਜਿੰਨਾ ਕਿਸੇ ਦਾ ਦਾਇਰਾ ਹੈ ਉਹ ਉਹਨੂੰ ਹੀ ਸੇਵਾ ਸਮਝ ਲੈਂਦਾ ਹੈ। ਸੇਵਾ ਕਈ ਪ੍ਰਕਾਰ ਦੀ, ਅਨੇਕ ਭਾਂਤ ਕਰ ਸੇਵਾ ਕਰੀਏ, ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਕਹਿੰਦੇ ਸੇਵਾ ਅਨੇਕ ਤਰ੍ਹਾਂ ਨਾਲ ਕੀਤੀ ਜਾ ਸਕਦੀ ਹੈ। ਕਿੰਨੀ ਤਰ੍ਹਾਂ ਦੀ ਸੇਵਾ ਹੈ? ਭਾਂਡਿਆਂ ਦੀ ਸੇਵਾ ਹੈ, ਲੰਗਰ ਵਰਤਾਉਣ ਦੀ ਸੇਵਾ ਹੈ, ਝਾੜੂ ਫੇਰਨ ਦੀ ਸੇਵਾ ਹੈ, ਇਹ ਤੱਪੜ ਝਾੜਨ ਦੀ ਸੇਵਾ ਕਹੀ ਗਈ ਹੈ, ਬਾਲਣ ਦੀ ਸੇਵਾ ਬਹੁਤ ਪ੍ਰਕਾਰ ਦੀ ਹੈ। ਪਰ ਇਹਦੇ ਵਿੱਚੋਂ ਇੱਕ ਸੇਵਾ ਇਹ ਵੀ ਹੈ ਕਿ ਕਿਸੇ ਸਰੀਰ ਨੂੰ ਗੁਰਬਾਣੀ ਦੇ ਨਾਲ ਜੋੜਨਾ, ਇੱਕ ਇਹ ਸੇਵਾ ਵਿੱਚ ਆਉਂਦਾ ਹੈ। ਭਾਈ ਗੁਰਦਾਸ ਜੀ ਨੇ ਲਿਖਿਆ ਕਿ ਜੈਸੇ ਸਤ ਮੰਦਰ ਕੰਚਨ ਕੇ ਉਸਾਰ ਦੀ ਨੇ, ਤੈਸਾ ਪੁੰਨ ਸਿੱਖ ਕੋ ਇੱਕ ਸ਼ਬਦ ਸਿਖਾਏ ਕਾ। ਜੋੜਨ ਦਾ ਕਿੰਨਾ ਵੱਡਾ ਪੁੰਨ ਹੈ। ਇਸ ਕਰਕੇ ਸੇਵਾ ਦਾ ਆਪਣੀ ਦਾ ਹੰਕਾਰ ਨਹੀਂ ਕਰਨਾ ਚਾਹੀਦਾ ਵੀ ਮੈਂ ਕਿਹੜੀ ਸੇਵਾ ਕਰ ਰਿਹਾ, ਕੀ ਪਤਾ ਉਹ ਸੇਵਾ ਪ੍ਰਵਾਨ ਵੀ ਹੈ ਕਿ ਨਹੀਂ। ਸੇਵਾ ਉਸ ਦਿਨ ਪ੍ਰਵਾਨ ਹੋਵੇਗੀ ਜਿੱਦਣ ਅੱਗੋਂ ਗੁਰੂ ਨੇ ਕਹਿ ਦਿੱਤਾ ਵੀ ਤੇਰੀ ਸੇਵਾ ਅੱਜ ਪ੍ਰਵਾਨ ਹੋ ਗਈ। ਜੇ ਗੁਰੂ ਨੇ ਨਾ ਕਰ ਦਿੱਤੀ ਉਹ ਕੰਮ ਹੀ ਰਹਿ ਜਾਣਾ, ਜਿਵੇਂ ਦਿਹਾੜੀ ਤੇ ਕਰਨੇ ਆਪਾਂ। ਘਰ ਵਿੱਚ ਕਿੰਨੇ ਭਾਂਡੇ ਮਾਂਜੀਦੇ ਨੇ, ਘਰ ਵਿੱਚ ਕਿੰਨੇ ਸਾਲ ਲੰਗਰ ਪਕਾਇਆ, ਕੀ ਉਹ ਸੇਵਾ ਵਿੱਚ ਆਇਆ? ਸੇਵਾ ਵਿੱਚ ਨਹੀਂ ਆ ਸਕਦਾ ਉਹ, ਕਿਉਂਕਿ ਉਹ ਗੁਰੂ ਨੂੰ ਪ੍ਰਵਾਨ ਨਹੀਂ ਹੋਇਆ। ਹਜ਼ੂਰ ਨੇ ਇਸ ਕਰਕੇ ਬਚਨ ਕੀਤੇ ਨੇ ਸਾ ਸੇਵਾ ਕੀਤੀ ਸਫਲ ਹੈ ਜਿਤ ਸਤਿਗੁਰ ਕਾ ਮਨ ਮੰਨੇ। ਜੇ ਗੁਰੂ ਦਾ ਮਨ ਨਹੀਂ ਮੰਨਿਆ ਤੇ ਕੀਤੀ ਹੋਈ ਸੇਵਾ ਪ੍ਰਵਾਨ ਨਹੀਂ ਹੈ। ਕਿਸੇ ਨੂੰ ਤੋੜ ਕੇ, ਕਿਸੇ ਨੂੰ ਦੁਖੀ ਕਰਕੇ ਕੋਈ ਆਦਮੀ ਸੇਵਾ ਵੀ ਕਰਦਾ, ਉਹ ਸੇਵਾ ਪ੍ਰਵਾਨ ਨਹੀਂ ਹੈ, ਉਹ ਸੇਵਾ ਨੂੰ ਥਾਂ ਨਹੀਂ ਹੈ। ਮੈਂ ਛੋਟੀ ਜਿਹੀ ਘਟਨਾ ਤੁਹਾਡੇ ਨਾਲ ਸਾਂਝੀ ਕਰਦਿਆਂ, ਕਲਗੀਧਰ ਪਾਤਸ਼ਾਹ ਦੇ ਜੀਵਨ ਵਿੱਚ ਇੱਕ ਬੜੀ ਵੱਡੀ ਦਇਆ ਨਾਲ ਸੰਬੰਧਿਤ ਘਟਨਾ ਵਾਪਰੀ ਸੀ। ਧਰਮ ਦੇ ਅਸਲੀ ਅੰਗ ਉਹਦੇ ਵਿੱਚ ਦੱਸੇ ਗਏ ਸਨ। ਜਦੋਂ ਇੱਕ ਪਤੀ ਪਤਨੀ ਨੇ ਇੱਕ ਪੱਥਰ ਦੀ ਸੇਵਾ ਕਰਦਿਆਂ ਕਰਦਿਆਂ ਜਿਉਂਦੇ ਬੰਦੇ ਨੂੰ ਪਾਣੀ ਪਿਆਉਣ ਤੋਂ ਨਾ ਕਰ ਦਿੱਤੇ, ਪ੍ਰਵਾਨ ਨਹੀਂ ਕੀਤਾ ਉਸ ਨੂੰ ਰੱਬ ਨੇ। ਇੱਕ ਪੱਥਰ ਨੂੰ ਇਸ਼ਨਾਨ ਕਰਾਉਣ ਦਾ ਪਾਣੀ ਲੈ ਕੇ ਜਾ ਰਹੇ ਨੇ। ਉਹਨਾਂ ਦਾ ਧਰਮ ਸੀ, ਉਹਨਾਂ ਦੀ ਆਸਥਾ ਸੀ ਕਿ ਆਨੰਦਪੁਰ ਸਾਹਿਬ ਦੇ ਕੋਲ ਇੱਕ ਪਿੰਡ ਵਿੱਚ ਇੱਕ ਪਤੀ ਪਤਨੀ, ਹਰ ਰੋਜ਼ ਉਹਨਾਂ ਦਾ ਕਰਮ ਸੀ, ਕਾਰਜ ਸੀ ਕਿ ਦਰਿਆ ਵਿੱਚੋਂ ਪਾਣੀ ਭਰਨਾ, ਮੰਦਰ ਵਿੱਚ ਲੈ ਕੇ ਜਾਣਾ ਤੇ ਠਾਕੁਰ ਦਾ ਇਸ਼ਨਾਨ ਕਰਾਉਣਾ। ਬੰਦਗੀ ਵਾਲੇ ਸਨ, ਭਗਤੀ ਕਰਦੇ ਸਨ, ਇਹ ਉਹਨਾਂ ਦਾ ਕਰਮ ਸੀ, ਨਿਯਮ ਸੀ, ਪਾਣੀ ਭਰਨਾ ਤੇ ਰੋਜ਼ ਇਸ਼ਨਾਨ ਕਰਾਉਣਾ। ਤੇ ਸਮਾਂ ਵੀ ਜਿਹੜਾ ਅੰਮ੍ਰਿਤ ਵੇੜੇ ਦਾ, ਸੂਰਜ ਚੜ੍ਹਨ ਤੋਂ ਪਹਿਲਾਂ। ਉੱਥੇ ਹੀ ਇੱਕ ਅਕਾਲ ਦਾ ਪੁਜਾਰੀ, ਸ਼ਬਦ ਦਾ ਪੁਜਾਰੀ, ਨਾਮ ਨਾਲ ਜੁੜਿਆ ਹੋਇਆ ਗੁਰੂ ਗੋਬਿੰਦ ਸਿੰਘ ਜੀ ਦਾ ਸਿੰਘ ਰਹਿੰਦਾ, ਇਹ ਵੀ ਸਵੇਰੇ ਬਾਹਰ ਨੂੰ ਨਿਕਲਿਆ ਤੇ ਉੱਥੇ ਕੁਝ ਐਸੇ ਲੋਕ ਸਨ ਜਿਹੜੇ ਪਿੰਡ ਵਿੱਚ ਚੋਰੀ ਕਰਨ ਵਾਸਤੇ, ਡਾਕਾ ਮਾਰਨ ਵਾਸਤੇ ਆਏ ਸਨ। ਇਹਦੀ ਉਹਨਾਂ ਦੇ ਨਾਲ ਟੱਕਰ ਹੋ ਗਈ, ਦੋਵਾਂ ਪਾਸਿਓਂ ਤਲਵਾਰਾਂ ਚੱਲੀਆਂ, ਇਹ ਜ਼ਖਮੀ ਹੋ ਗਿਆ, ਡਿੱਗ ਪਿਆ। ਉਹ ਦੌੜ ਗਏ, ਇਹ ਡਿੱਗਾ ਹੋਇਆ ਜ਼ਖਮੀ ਹਾਲਤ ਵਿੱਚ। ਉਧਰੋਂ ਪਾਣੀ ਭਰ ਕੇ ਆ ਰਹੇ ਨੇ ਦੋਵੇਂ ਪਤੀ ਪਤਨੀ, ਜਿਹੜੇ ਹਰ ਰੋਜ਼ ਠਾਕੁਰ ਨੂੰ ਇਸ਼ਨਾਨ ਕਰਾਉਂਦੇ ਸੀ। ਮੈਂ ਗੱਲ ਸਿਰਫ ਇੰਨੀ ਕਰ ਰਿਹਾ, ਸੇਵਾ ਉਹ ਹੈ ਜਿਹੜੀ ਕਿਸੇ ਨੂੰ ਸੁੱਖ ਦਿੰਦੀ ਹੈ, ਸੇਵਾ ਉਹ ਪ੍ਰਵਾਨ ਨਹੀਂ, ਉਹ ਕੰਮ ਬਣ ਜਾਏਗੀ। ਇਹ ਦੋਵੇਂ ਪਾਣੀ ਭਰ ਕੇ ਲਿਆ ਰਹੇ ਨੇ ਤੇ ਉਹ ਕਿਨਾਰੇ ਤੇ ਸਿੱਖ ਡਿੱਗਾ ਹੋਇਆ ਹੈ। ਜਦੋਂ ਕੋਲੋਂ ਲੰਘੇ, ਉਹਨੇ ਆਵਾਜ਼ ਦਿੱਤੀ, ਕੋਈ ਲੰਘ ਰਿਹਾ, ਪਾਣੀ ਪਿਆਓ, ਜ਼ਖਮੀ ਸੀ, ਤਲਵਾਰਾਂ ਲੱਗੀਆਂ ਸਨ, ਫੱਟ ਲੱਗੇ ਹੋਏ ਸਨ। ਜਦੋਂ ਪਾਣੀ ਪਾਣੀ ਦੀ ਆਵਾਜ਼ ਆਈ ਤੇ ਉਹ ਪਤੀ ਪਤਨੀ ਸਨ ਜਿਨ੍ਹਾਂ ਦਾ ਨਾਮ ਇਤਿਹਾਸ ਨੇ ਲਿਖਿਆ, ਸੋਇਨਾ ਤੇ ਮੋਇਨਾ, ਪਤਨੀ ਦੇ ਮਨ ਵਿੱਚ ਦਇਆ ਆ ਗਈ, ਨੇੜੇ ਆ ਗਈ, ਉਹਨੇ ਕਿਹਾ ਇਹਨੂੰ ਪਾਣੀ ਪਿਆ ਦਈਏ। ਪਰ ਜਿਹੜਾ ਉਹਦਾ ਪਤੀ ਹੈ ਉਹ ਬਹੁਤਾ ਕੱਟੜਵਾਦੀ ਸੀ, ਬਹੁਤੀ ਮਰਿਆਦਾ ਵਿੱਚ ਬੱਝਾ ਹੋਇਆ ਸੀ। ਉਹਨੇ ਕਿਹਾ ਜੇ ਇਹਨੂੰ ਪਾਣੀ ਪਿਆ ਦਿੱਤਾ, ਪਾਣੀ ਜੂਠਾ ਹੋ ਜਾਏਗਾ, ਮਰਿਆਦਾ ਭੰਗ ਹੋ ਜਾਏਗੀ। ਇੱਕ ਪਾਸੇ ਜਿਉਂਦਾ ਆਦਮੀ ਪਿਆ ਹੋਇਆ, ਇੱਕ ਪਾਸੇ ਉਹਦੀ ਮਰਿਆਦਾ ਹੈ, ਦੋਵਾਂ ਵਿੱਚ ਕਿੰਨਾ ਚਿਰ ਗੱਲ ਚੱਲਦੀ ਰਹੀ। ਅਖੀਰ ਨੂੰ ਇਹ ਫੈਸਲਾ ਕੀਤਾ ਉਹਨਾਂ ਨੇ ਵੀ ਇਹਨੂੰ ਪਾਣੀ ਨਹੀਂ ਪਿਆਉਣਾ, ਕਿਉਂਕਿ ਸਾਰੀ ਮਰਿਆਦਾ, ਸਾਰਾ ਵਿਧੀ ਵਿਧਾਨ ਟੁੱਟ ਜਾਏਗਾ, ਪਾਣੀ ਜੂਠਾ ਹੋ ਜਾਏਗਾ। ਉਸ ਸਿੱਖ ਨੇ ਫਿਰ ਪਾਣੀ ਮੰਗਿਆ, ਫਿਰ ਪਾਣੀ ਕਿਹਾ, ਇਹਨਾਂ ਨੇ ਜਵਾਬ ਦੇ ਦਿੱਤਾ, ਜ਼ਖਮ ਜ਼ਿਆਦੇ ਸਨ। ਉਸ ਕਮਾਈ ਵਾਲੇ ਦੇ ਮੂੰਹ ਤੋਂ ਇੱਕ ਬਚਨ ਨਿਕਲਿਆ, ਜਾਓ ਜਿਹਨੂੰ ਮਰਜ਼ੀ ਇਸ਼ਨਾਨ ਕਰਾ ਲਓ, ਦਰਸ਼ਨ ਨਹੀਂ ਜੇ ਦੇਣੇ ਉਸਨੇ, ਜਿੱਥੇ ਮਰਜ਼ੀ ਚਲੇ ਜਾਓ। ਇੰਨਾ ਕਹਿ ਕੇ ਉਸ ਸਿੱਖ ਨੇ ਸਰੀਰ ਛੱਡ ਦਿੱਤਾ, ਭੌਰ ਉਡਾਰੀ ਮਾਰ ਗਿਆ। ਮੰਦਰ ਵਿੱਚ ਗਏ, ਉਹ ਪਾਣੀ ਲੈ ਕੇ ਅੱਗੇ ਕੀਤਾ ਤੇ ਉਹਦੇ ਆਕਾਸ਼ ਵਿੱਚੋਂ, ਮੰਦਰ ਵਿੱਚੋਂ ਆਵਾਜ਼ ਆਉਂਦੀ, ਉਹ ਸਿੱਖ ਦੇ ਦਰਸ਼ਨ ਨਹੀਂ ਦੇਣ ਲੱਗਾ, ਦਰਸ਼ਨ ਨਹੀਂ ਦਏਗਾ ਤੁਹਾਨੂੰ। ਇਹ ਆਵਾਜ਼ ਉਹਨਾਂ ਦੇ ਕੰਨਾਂ ਵਿੱਚ ਗੂੰਜਦੀ ਹੈ। ਉਥੋਂ ਘਬਰਾ ਕੇ ਬਾਹਰ ਆਏ, ਘਰ ਗਏ ਤੇ ਘਰ ਵਿੱਚੋਂ ਆਵਾਜ਼ ਆ ਰਹੀ, ਦਰਸ਼ਨ ਨਹੀਂ ਦਏਗਾ। ਜਦੋਂ ਪੂਜਾ ਕਰਨ ਲੱਗਦੇ ਨੇ, ਉਹ ਸਿੱਖ ਦੀ ਆਵਾਜ਼ ਫਿਰ ਕੰਨਾਂ ਵਿੱਚ ਗੂੰਜ ਜਾਂਦੀ ਹੈ, ਕਿਉਂਕਿ ਇੱਕ ਸਾਧ ਬਚਨ ਅਟਲਾਦਾ, ਜਿਹੜਾ ਨਾਮ ਜਪਣ ਵਾਲਾ ਮਨੁੱਖ ਹੁੰਦਾ ਹੈ। ਬਚਨ ਤੇ ਅਸੀਂ ਵੀ ਬੜੇ ਬੋਲਦੇ ਹਾਂ, ਸਾਰਾ ਦਿਨ ਮਨੁੱਖ ਬੋਲਦਾ ਹੈ, ਮੂੰਹ ਵਿੱਚੋਂ ਅਸੀਂ ਬੜੀ ਹਵਾ ਕੱਢਦੇ ਹਾਂ, ਪਰ ਇਹ ਸਾਰੇ ਪਾਣੀ ਬਣ ਜਾਂਦੇ ਨੇ, ਇਹਨਾਂ ਸ਼ਬਦਾਂ ਦਾ ਕੋਈ ਅਰਥ ਨਹੀਂ। ਕੁਝ ਲੋਕ ਐਸੇ ਨੇ ਜਿਨ੍ਹਾਂ ਦੇ ਸ਼ਬਦ ਮਨਾਂ ਦੇ ਉੱਤੇ ਟਿਕ ਜਾਂਦੇ ਨੇ, ਉਹ ਕਦੀ ਖਤਮ ਨਹੀਂ ਹੁੰਦੇ, ਨਾਸ਼ ਨਹੀਂ ਹੁੰਦੇ। ਇਹ ਸ਼ਬਦ ਜਿੰਦਾ ਹੋ ਗਏ ਉਸ ਸਾਧੂ ਦੇ, ਉਸ ਸਿੱਖ ਦੇ, ਕਿ ਦਰਸ਼ਨ ਨਹੀਂ ਦਏਗਾ, ਜੋ ਮਰਜ਼ੀ ਕਰ ਲਓ। ਇਹ ਸ਼ਬਦ ਜਿਉਂਦੇ ਹੋ ਕੇ ਉਹਨਾਂ ਨੂੰ ਵਾਰ ਵਾਰ ਘੇਰਦੇ ਨੇ। ਅਖੀਰ ਨੂੰ ਤੰਗ ਹੋ ਕੇ ਕਿਸੇ ਨੇ ਕਿਹਾ ਵੀ ਜੇ ਤੁਸੀਂ ਟਿਕਣਾ ਹੈ ਤੇ ਗੁਰੂ ਗੋਬਿੰਦ ਸਿੰਘ ਨੂੰ ਬੇਨਤੀ ਕਰੋ ਜਾ ਕੇ, ਇਹ ਸਿੱਖ ਉਹਨਾਂ ਦਾ ਸੀ ਤੇ ਕਮਾਈ ਵਾਲਾ ਸੀ, ਉਹ ਬਖਸ਼ ਸਕਦੇ ਨੇ, ਉਹ ਤੁਹਾਡੀ ਜ਼ਿੰਦਗੀ ਦਾ ਉਧਾਰ ਕਰ ਸਕਦੇ ਨੇ। ਪਰ ਜਦੋਂ ਆਨੰਦਪੁਰ ਸਾਹਿਬ ਗਏ ਨਾ, ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੇ ਪਹਿਰੇਦਾਰਾਂ ਨੂੰ ਪਹਿਲਾਂ ਹੀ ਕਹਿ ਦਿੱਤਾ ਵੀ ਬਾਹਰ ਦੋ ਸਰੀਰ ਆਏ ਨੇ, ਪਤੀ ਪਤਨੀ, ਉਹਨਾਂ ਨੂੰ ਰੋਕ ਦਿਓ, ਮੇਰੇ ਸਾਹਮਣੇ ਨਹੀਂ ਆਉਣਾ, ਕਿਉਂਕਿ ਮੈਂ ਉਹਨਾਂ ਨੂੰ ਦਰਸ਼ਨ ਨਹੀਂ ਦੇਣਾ। ਜਵਾਬ ਦੇ ਦਿੱਤਾ, ਇਹ ਹੈ ਗੁਰਮੁਖ ਦੀ ਨਿਸ਼ਾਨੀ। ਗੁਰੂ ਵੀ ਉਸ ਨੂੰ ਪੁੱਛ ਕੇ ਤੁਰਦਾ ਹੈ, ਸੱਚ ਇਹ ਹੈ। ਸਿੱਖ ਕਿਹਨੂੰ ਕਹਿੰਦੇ ਨੇ, ਭਗਤ ਕੌਣ ਹੈ? ਇੰਨੀ ਉਹਦੇ ਕੋਲ ਬਰਕਤ ਆ ਗਈ ਕਿ ਗੁਰੂ ਨੂੰ ਵੀ ਪੁੱਛਣਾ ਪਿਆ ਫੈਸਲਾ ਲੈਣ ਵਾਸਤੇ, ਉਹਦੀ ਸਲਾਹ ਲੈਣੀ ਪਈ। ਇੰਨੀ ਨੇੜਤਾ, ਇੰਨੀ ਨਜ਼ਦੀਕਤਾ। ਸਿੱਖੀ ਦਾ ਸਵਾਦ ਹੀ ਉਦੋਂ ਹੁੰਦਾ ਜਦੋਂ ਗੁਰੂ ਸਿੱਖ ਦੀ ਬੋਲਣ ਤੋਂ ਬਿਨਾਂ ਗੱਲ ਬੁੱਝ ਕੇ ਉਹ ਪੂਰੀ ਕਰਦਾ। ਸਿੱਖੀ ਦਾ ਸਵਾਦ ਉਦੋਂ ਆਉਂਦਾ। ਸਿੱਖ ਨੂੰ ਕਿਤੇ ਜ਼ਰੂਰਤ ਹੋਵੇ, ਕਿਤੇ ਲੋੜ ਹੋਵੇ, ਤੇ ਆਦਤ ਹੋਵੇ ਵੀ ਕਹਿਣੇ ਨੇ ਗੁਰੂ ਨੂੰ, ਕੋਈ ਸਰੀਰ ਦੀ ਵੀ ਲੋੜ ਪੈ ਜਾਏ। ਕਈ ਵਾਰੀ ਵਾਪਰਦਾ ਕਈ ਗੁਰਮੁਖਾਂ ਦੇ ਨਾਲ, ਸਰੀਰ ਦੀ ਲੋੜ ਪੈ ਗਈ, ਕੋਈ ਚਿਤਵਣੀ ਕਰ ਲਈ ਵੀ ਆਹ ਚੀਜ਼ ਹੈ ਤਾਂ ਬੜੀ ਵਧੀਆ ਕਿਸੇ ਦੀ ਵੇਖ ਕੇ, ਛੋਟੀ ਮੋਟੀ ਚੀਜ਼ ਵੀ ਇਹ ਚੰਗੀ ਬਹੁਤ ਲੱਗਦੀ ਹੈ। ਪਤਾ ਉਦੋਂ ਹੀ ਲੱਗਾ ਜਦੋਂ ਸਾਹਮਣੇ ਆ ਕੇ ਕਿਸੇ ਨੇ ਰੱਖ ਦਿੱਤੀ। ਇੱਕ ਦੀਆਂ ਬਰਕਤਾਂ ਨੇ। ਇਹ ਗੁਰੂ ਦਾ ਹੀ ਕੰਮ ਹੈ ਕਿ ਉਹ ਸਿੱਖ ਦੇ ਬਿਲਕੁਲ ਨੇੜੇ ਹੋ ਕੇ ਵਰਤਦਾ, ਔਰ ਇਹ ਬਚਨ ਸੱਚ ਪ੍ਰਤੀਤ ਹੋਣ ਲੱਗ ਪੈਂਦੇ ਕਿ ਸੇਵਕ ਕੋ ਨਿਕਟੀ ਹੋਏ ਦਿਖਾਵੇ। ਨਿਕਟੀ ਹੋ ਕੇ ਦਿਖਾਉਣ ਦਾ ਕੀ ਮਤਲਬ ਹੈ? ਹੁਣ ਉਹਦਾ ਸਰੀਰ ਤਾਂ ਕੋਈ ਹੈ ਨਹੀਂ, ਉਹ ਕੀ ਵਿਖਾਉਂਦਾ ਹੈ ਕਿ ਇਧਰੋਂ ਚਿਤਵਿਆ ਨਹੀਂ, ਜੋ ਜੋ ਕਹੇ ਠਾਕੁਰ ਪੈ ਸੇਵਕ ਤਤਕਾਲ ਹੋਏ ਆਵੇ, ਉਸੇ ਵੇਲੇ ਹੋਣ ਲੱਗ ਪੈਂਦਾ। ਹਾਂ, ਇਸ ਦਸ਼ਾ ਨੂੰ ਰੋਕਣਾ ਸਿੱਖ ਦਾ ਇੱਕ ਜ਼ਰੂਰੀ ਕੰਮ ਹੈ ਕਿ ਉਹ ਬਹੁਤੀ ਚਿਤਵਨੀ ਨਾ ਕਰੇ, ਬਹੁਤਾ ਚਾਹੇ ਨਾ, ਕਿਉਂਕਿ ਵਾਪਰਨ ਲੱਗ ਪੈਂਦਾ। ਉਸੇ ਵੇਲੇ ਘਟਦਾ, ਉਸੇ ਵੇਲੇ ਹੁੰਦਾ। ਇਹਦੀ ਵਰਤੋਂ ਜਿੰਨੀ ਘੱਟ ਕਰੇਗਾ ਉਨਾ ਅੱਗੇ ਜਲਦੀ ਨਿਕਲ ਜਾਏਗਾ। ਜੇ ਇੱਥੇ ਫਸ ਗਿਆ ਵੀ ਮੈਂ ਸੋਚਿਆ ਸੀ ਇਹ ਮਿਲ ਗਿਆ ਜੀ, ਇਹ ਸੋਚਿਆ ਸੀ ਇਹ ਮਿਲ ਗਿਆ, ਬਸ ਫਿਰ ਮਿੱਟੀ ਇਕੱਠੀ ਕਰਨੀ ਸ਼ੁਰੂ ਕਰ ਦਿੱਤੀ, ਬਸ ਫਿਰ ਲੋਕਾਂ ਨੇ ਝੁਕਣਾ ਸ਼ੁਰੂ ਕਰ ਦਿੱਤਾ, ਆਲਾ ਦੁਆਲਾ ਬਹੁਤ ਵੱਡਾ ਹੋ ਗਿਆ, ਲੋਕ ਇਕੱਠੇ ਹੋ ਗਏ, ਸੰਸਾਰ ਦੀਆਂ ਚੀਜ਼ਾਂ ਆਉਣੀਆਂ ਸ਼ੁਰੂ ਹੋ ਗਈਆਂ, ਪਰ ਅੰਦਰ ਦੀ ਗੱਲ ਗੁਆਚਣੀ ਸ਼ੁਰੂ ਹੋ ਗਈ। ਇਹ ਬੜਾ ਇਹਨੂੰ ਕਹਿੰਦੇ ਕਿ ਮਾਰਗ ਖੰਡੇ ਧਾਰ। ਇੱਥੇ ਬਹੁਤ ਚੀਜ਼ਾਂ ਨੂੰ ਤਾਂ ਹੀ ਤੇ ਕਿਹਾ ਵੀ ਗੁਰੂ ਦੇ ਨਾਲ ਰਹੋ। ਭਰਥਰ ਗੁਣ ਉਚਰੈ ਸਦਾ ਗੁਰ ਸੰਗ ਰਹਿਣ ਤੋਂ। ਗੁਰੂ ਨਾਲ ਰਹਿਣ ਦਾ ਮਤਲਬ ਕੀ? ਕਿਉਂਕਿ ਬੰਦੇ ਨੂੰ ਸਮਝ ਨਹੀਂ ਆਉਂਦੀ ਕੀ ਹੋ ਰਿਹਾ ਹੈ, ਕੀ ਵਾਪਰ ਰਿਹਾ, ਪਤਾ ਨਹੀਂ ਲੱਗਦਾ। ਸੇਵਕ ਕੋ ਨਿਕਟੀ ਹੋਏ ਦਿਖਾਵੇ। ਜਦੋਂ ਇਹ ਦੋਵੇਂ ਆਨੰਦਪੁਰ ਸਾਹਿਬ ਆਏ, ਸਤਿਗੁਰੂ ਨੇ ਜਵਾਬ ਦੇ ਦਿੱਤਾ, ਕਹਿਣ ਲੱਗੇ ਮੇਰੇ ਸਿੱਖ ਨੇ ਕਿਹਾ ਵੀ ਦਰਸ਼ਨ ਨਹੀਂ ਦੇਣ ਲੱਗਾ, ਮੈਂ ਦਰਸ਼ਨ ਨਹੀਂ ਦੇ ਸਕਦਾ, ਮੇਰੀ ਬਾਂਧੀ ਭਗਤ ਛੁਡਾਵੇ। ਇਹ ਭਗਤ ਜੀ ਦੇ ਬਚਨ ਨੇ। ਪਰਮਾਤਮਾ ਕਹਿੰਦਾ ਕਿ ਜਿਹੜੀ ਚੀਜ਼ ਨੂੰ ਮੈਂ ਬੰਨ ਦਿਆਂ, ਕਿਸੇ ਬੰਦੇ ਨੂੰ ਬੰਨ ਦਿੱਤਾ, ਭਗਤ ਉਹਨੂੰ ਛੁਡਾ ਸਕਦਾ। ਜੇ ਉਹਨੇ ਆ ਕੇ ਕਹਿ ਦਿੱਤਾ ਛੱਡ ਦਿਓ, ਮੈਨੂੰ ਛੱਡਣਾ ਪਏਗਾ। ਮੇਰੀ ਬਾਂਧੀ ਭਗਤ ਛੁਡਾਵੇ, ਬੰਧ ਭਗਤ ਨਾ ਛੂਟੈ ਮੋਹੇ। ਜੇ ਭਗਤ ਨੇ ਬੰਨ ਦਿੱਤਾ ਫਿਰ ਕਹਿੰਦੇ ਮੈਂ ਨਹੀਂ ਛੁਡਾ ਸਕਦਾ। ਸੱਚ ਹੈ, ਸਚਾਈ ਹੈ, ਉਹਨੂੰ ਕੋਈ ਨਹੀਂ ਛੁਡਾ ਸਕਦਾ ਜਿਹਨੂੰ ਭਗਤ ਨੇ ਬੰਨ ਦਿੱਤਾ। ਬੰਧ ਭਗਤ ਨਾ ਛੂਟੈ ਮੋਹੇ, ਇਹ ਬੜਾ ਨਜ਼ਦੀਕ ਦਾ ਸੰਬੰਧ ਹੈ, ਬੜਾ ਨੇੜਲਾ। ਵੈਸੇ ਚਲੋ ਭੇਖ ਹੈ ਕਿ ਬੰਦਗੀ ਕਰਨ ਵਾਲੇ ਇਸ ਧਰਤੀ ਤੇ ਸਦਾ ਰਹਿੰਦੇ ਨੇ। ਅੱਜ ਕੱਲ ਦੇ ਦਿਨਾਂ ਵਿੱਚ ਚਲੋ ਭੇਖ ਵੀ ਬੜਾ ਹੈ ਤੇ ਨਿੰਦਕ ਵੀ ਬੜੇ ਨੇ। ਕਈ ਤਾਂ ਕਹਿੰਦੇ ਕੋਈ ਸਾਧੂ ਹੁੰਦਾ ਹੀ ਨਹੀਂ, ਬ੍ਰਹਮ ਗਿਆਨੀ ਹੈ ਹੀ ਕੋਈ ਨਹੀਂ ਹੈ। ਪਰ ਇੱਕ ਗੱਲ ਨੂੰ ਧਿਆਨ ਵਿੱਚ ਰੱਖਣਾ ਚਾਹੀਦਾ, ਕੋਈ ਫਕੀਰ ਸੀ, ਉਹਦੇ ਕੋਲ ਇੱਕ ਸ਼ਾਗਿਰਦ ਉਹਦਾ ਆਇਆ, ਉਹਨੇ ਵੀ ਸਵਾਲ ਕਿਹਾ ਕਿ ਰੱਬ ਵੱਡਾ ਹੈ ਕਿ ਉਹਦਾ ਫਕੀਰ, ਉਹਦਾ ਆਸ਼ਕ ਭਗਤ ਵੱਡਾ ਹੈ? ਸਵਾਲ ਬਹੁਤ ਵੱਡਾ ਸੀ, ਕਿਉਂਕਿ ਹੈ ਤਾਂ ਪਰਮਾਤਮਾ ਹੀ ਵੱਡਾ। ਪਰ ਪਰਮਾਤਮਾ ਦੀ ਜਿਹੜੀ ਉਹਦੇ ਨਾਲ ਸੰਬੰਧ ਜੋੜਨਾ ਹੈ, ਉਹਦੇ ਵਾਸਤੇ ਸਾਧ ਸੰਗਤ ਤੋਂ ਬਿਨਾਂ ਕੋਈ ਰਾਹ ਨਹੀਂ। ਉਸ ਮੁਰੀਦ ਨੇ ਬੜਾ ਵੱਡਾ ਸਵਾਲ ਕਰ ਦਿੱਤਾ, ਮੈਨੂੰ ਦੱਸੋ ਰੱਬ ਵੱਡਾ ਹੈ ਕਿ ਰੱਬ ਦਾ ਫਕੀਰ, ਉਹਨੂੰ ਪਿਆਰ ਕਰਨ ਵਾਲਾ? ਸਵਾਲ ਬੜਾ ਵੱਡਾ ਸੀ, ਉਹ ਜਵਾਬ ਨਾ ਦੇ ਸਕਿਆ ਤੇ ਮੁਰੀਦ ਨੇ ਤਿਆਰੀ ਕਰ ਲਈ, ਆਪਣਾ ਬੈਗ ਚੁੱਕ ਲਿਆ ਵੀ ਇਹਦੇ ਕੋਲ ਤੇ ਜਵਾਬ ਹੀ ਨਹੀਂ ਹੈ। ਉਹਨੇ ਬਾਂਹ ਫੜ ਲਈ, ਕੁਝ ਦਿਨ ਰੁਕ ਜਾ, ਕਹਿੰਦਾ ਮੈਨੂੰ ਜਵਾਬ ਦਿਓ, ਜੇ ਜਵਾਬ ਨਹੀਂ ਦਿੰਦੇ ਤੇ ਮੈਂ ਚਲਾ ਜਾਵਾਂਗਾ। ਉਹਨੇ ਕਿਹਾ ਵੀ ਜੇ ਮੈਂ ਜਵਾਬ ਦੇ ਦਿੱਤਾ ਤੇ ਗਲਤੀ ਹੋ ਜਾਏਗੀ, ਜੇ ਮੈਂ ਕਹਿ ਦਿੱਤਾ ਰੱਬ ਵੱਡਾ ਹੈ ਤੇ ਫਕੀਰ ਛੋਟਾ ਹੈ, ਪੂਰਾ ਠੀਕ ਨਹੀਂ ਹੋਵੇਗਾ, ਜੇ ਮੈਂ ਕਹਿ ਦਿੱਤਾ ਫਕੀਰ ਵੱਡਾ ਰੱਬ ਛੋਟਾ, ਹੋਰ ਗਲਤੀ ਹੋ ਗਈ, ਇਸ ਲਈ ਥੋੜੇ ਦਿਨ ਤੈਨੂੰ ਰੁਕਣਾ ਪਏਗਾ, ਥੋੜੇ ਦਿਨ। ਕੁਝ ਦਿਨ ਰੁਕਿਆ, ਬਾਹਰਲੇ ਪਾਸੇ ਪਿੰਡ ਦੇ ਰਹਿੰਦੇ ਸਨ ਕੁਟੀਆ ਵਿੱਚ, ਤੇ ਸ਼ਾਮ ਨੂੰ ਨਗਰ ਵਿੱਚ ਜਾ ਕੇ ਰੋਟੀ ਮੰਗ ਕੇ ਲਿਆਉਣੀ ਪੈਂਦੀ ਸੀ, ਕੁਝ ਘਰ ਸਨ ਮੰਗ ਕੇ ਲਿਆਉਂਦੇ ਸਨ ਪ੍ਰਸ਼ਾਦਾ, ਉਹ ਫਕੀਰ ਆਪ ਵੀ ਜਾਂਦਾ ਸੀ, ਇਹਨੂੰ ਵੀ ਨਾਲ ਲੈ ਗਿਆ, ਘਰਾਂ ਦੇ ਵਿੱਚੋਂ ਪ੍ਰਸ਼ਾਦੇ ਮੰਗੇ। ਇੱਕ ਦੋ ਦਿਨ ਸਮਝਾਉਣਾ ਸੀ ਉਸ ਗੱਲ ਨੂੰ। ਇੱਕ ਦਿਨ ਉਹ ਫਕੀਰ ਉਸ ਸ਼ਾਗਿਰਦ ਨੂੰ, ਉਸ ਮੁਰੀਦ ਨੂੰ ਕਹਿੰਦਾ ਵੀ ਉਹ ਜਿਹੜਾ ਸਾਹਮਣੇ ਵਾਲਾ ਗੇਟ, ਕਿਉਂਕਿ ਉੱਥੇ ਕਦੀ ਭੀਖ ਮੰਗਣ ਨਹੀਂ ਸਨ ਗਏ। ਮੁਰੀਦ ਨੇ ਵੀ ਸਵਾਲ ਕਰ ਦਿੱਤਾ ਵੀ ਇਸ ਵੱਡੇ ਗੇਟ ਵੱਲ ਤੁਸੀਂ ਕਿਉਂ ਨਹੀਂ ਜਾਂਦੇ, ਸਾਰਿਆਂ ਵੱਲੋਂ ਪ੍ਰਸ਼ਾਦਾ ਮੰਗ ਲੈਂਦੇ ਹੋ, ਇੱਧਰ ਕਿਉਂ ਨਹੀਂ ਜਾਂਦੇ, ਕੀ ਕਾਰਨ ਹੈ? ਉਹਨੇ ਕਿਹਾ ਵੀ ਮੈਂ ਤੇ ਜਾਂਦਾ ਨਹੀਂ, ਜੇ ਤੈਨੂੰ ਮਿਲਦੀ ਭੀਖ ਤੇ ਜਾ ਕੇ ਵੇਖ ਲੈ, ਮੈਨੂੰ ਤਾਂ ਦਿੰਦੇ ਨਹੀਂ। ਉਹ ਮੁਰੀਦ ਨੂੰ ਭੇਜਿਆ, ਜਦੋਂ ਦਰਵਾਜ਼ੇ ਤੇ ਗਿਆ ਅੰਦਰ, ਜਿਹੜੀ ਬੀਬੀ ਸੀ ਉਹ ਬੜੀ ਕੁਰਖ ਸੀ, ਜਦੋਂ ਅਲਖ ਜਗਾਈ ਪ੍ਰਸ਼ਾਦਾ ਮੰਗਿਆ ਅੰਦਰੋਂ ਆ ਗਈ, ਝਗੜਾਲੂ ਸੁਭਾਅ ਸੀ, ਗੁੱਸੇ ਵਾਲਾ ਸੁਭਾਅ ਸੀ, ਬੋਲਣਾ ਸ਼ੁਰੂ ਕਰ ਦਿੱਤਾ, ਤੁਸੀਂ ਵਿਹਲੇ ਲੋਕ ਹੋ, ਪ੍ਰਸ਼ਾਦੇ ਮੰਗ ਕੇ ਖਾਂਦੇ ਹੋ, ਕੰਮ ਕਰਿਆ ਕਰੋ। ਉਹ ਨਵਾਂ ਬੰਦਾ ਸੀ ਮੰਗਣ ਵਾਲਾ, ਬੜਾ ਡਰ ਗਿਆ ਵੀ ਇਹ ਤਾਂ ਬਹੁਤ ਪਿੱਛੇ ਨੂੰ ਦੌੜਿਆ, ਵਾਪਸ ਆ ਗਿਆ। ਉਹਨੇ ਕਿਹਾ ਵੀ ਉਹ ਤੇ ਕ੍ਰੋਧਿਤ ਬੜੀ ਹੈ ਬੀਬੀ, ਉਹਨੇ ਕੀ ਭੇਖ ਦੇਣੀ, ਚੱਲੀਏ, ਉਹ ਨਹੀਂ ਭੇਖ ਦੇ ਸਕਦੀ। ਫਕੀਰ ਕਹਿੰਦਾ ਵੀ ਤੈਨੂੰ ਇਹਦੇ ਕੋਲੋਂ ਭੀਖ ਮੰਗ ਕੇ ਵਿਖਾਵਾਂ, ਮੈਂ ਦਏਗੀ, ਇਹ ਇੱਕ ਤਰੀਕਾ ਹੈ। ਤੂੰ ਕਹਿੰਦਾ ਵੀ ਨਹੀਂ ਦਏਗੀ, ਮੈਂ ਇਹਦੇ ਤੋਂ ਮੰਗਣਾ, ਦਏਗੀ ਜ਼ਰੂਰ। ਕਹਿਣ ਲੱਗਾ ਮੇਰੇ ਨਾਲ ਆ, ਜਵਾਬ ਦੇਣਾ ਸੀ ਉਸਨੂੰ ਵੀ ਰੱਬ ਵੱਡਾ ਹੈ ਕਿ ਭਗਤ ਵੱਡਾ ਹੈ। ਦੋਵੇਂ ਜਣੇ ਚਲੇ ਗਏ ਤੇ ਉਸ ਬੀਬੀ ਦਾ ਇੱਕ ਛੋਟਾ ਜਿਹਾ ਬੱਚਾ ਸੀ, 8-10 ਸਾਲ ਦਾ, ਵਿਹੜੇ ਵਿੱਚ ਤੁਰਿਆ ਫਿਰਦਾ। ਉਹਨੇ ਨਾ ਕੁਝ ਮੰਗਿਆ ਫਕੀਰ ਨੇ, ਨਾ ਉਸ ਬੀਬੀ ਨਾਲ ਗੱਲ ਕੀਤੀ, ਜਾਂਦਿਆਂ ਸਾਰ ਉਸ ਬੱਚੇ ਨੂੰ ਪਲੋਸਣ ਲੱਗ ਪਿਆ, ਤੂੰ ਬਹੁਤ ਪਿਆਰਾ ਹੈ, ਬੜਾ ਸੋਹਣਾ, ਪੜ੍ਹੇਗਾ ਬਹੁਤ, ਬੜੇ ਵੱਡੇ ਅਹੁਦੇ ਤੇ ਤੂੰ ਲੱਗ ਜਾਣਾ, ਤੇਰੇ ਕੋਲ ਮਾਇਆ ਬੜੀ ਆਵੇਗੀ। ਉਸ ਬੱਚੇ ਦੀਆਂ ਵਡਿਆਈਆਂ ਕਰਨੀਆਂ ਸ਼ੁਰੂ ਕਰ ਦਿੱਤੀਆਂ। ਜਿਹੜੀ ਮਾਂ ਬੜੀ ਕ੍ਰੋਧਿਤ ਸੀ ਨਾ, ਬੜੀ ਗੁੱਸੇ ਵਿੱਚ, ਜਿਹੜੀ ਕਦੀ ਕਿਸੇ ਨੂੰ ਇੱਕ ਦਾਣਾ ਨਹੀਂ ਸੀ ਦਾਨ ਕਰਦੀ, ਜਦੋਂ ਉਹਨੇ ਆਪਣੇ ਬੱਚੇ ਦੀ ਵਡਿਆਈ ਸੁਣੀ, ਜਿੱਥੇ ਕ੍ਰੋਧ ਸੀ ਅੰਦਰੋਂ ਦਇਆ ਨੇ ਜਨਮ ਲੈ ਲਿਆ, ਬੱਚੇ ਨਾਲ ਮੋਹ ਸੀ। ਜਦੋਂ ਬੱਚੇ ਬਾਰੇ ਸ਼ਬਦ ਸੁਣੇ ਨਾ ਵੀ ਤੇਰੇ ਕੋਲ ਮਾਇਆ ਬੜੀ ਆਉਣੀ ਹੈ, ਤੂੰ ਬਹੁਤ ਵੱਡਾ ਆਫੀਸਰ ਬਣੇਗਾ, ਬੜੀ ਤੇਰੀ ਚੜ੍ਹਦੀ ਕਲਾ ਹੋਵੇਗੀ, ਮਾਂ ਨੂੰ ਕ੍ਰੋਧ ਭੁੱਲ ਹੀ ਗਿਆ। ਜਿਨੇ ਪਹਿਲਾਂ ਜਵਾਬ ਦਿੱਤਾ ਸੀ ਭੀਖ ਦੇਣ ਤੋਂ, ਆਪਣੇ ਆਪ ਅੰਦਰ ਗਈ, ਰਸੋਈ ਦੇ ਵਿੱਚੋਂ ਪ੍ਰਸ਼ਾਦੇ ਲੈ ਕੇ ਆ ਗਈ, ਫਕੀਰ ਨੂੰ ਕਹਿੰਦੀ ਤੂੰ ਅਸੀਸਾਂ ਬੜੀਆਂ ਦਿੱਤੀਆਂ ਨੇ ਮੇਰੇ ਬੱਚੇ ਨੂੰ, ਮੈਂ ਕਦੀ ਕਿਸੇ ਨੂੰ ਦਾਨ ਤਾਂ ਨਹੀਂ ਦਿੱਤਾ, ਪਰ ਅੱਜ ਮੈਂ ਰਹਿ ਨਹੀਂ ਸਕਦੀ ਦਾਨ ਦੇਣ ਤੋਂ ਬਿਨਾਂ, ਅੱਜ ਮੈਨੂੰ ਦੇਣਾ ਹੀ ਪਏਗਾ। ਉਹਨੇ ਪ੍ਰਸ਼ਾਦੇ ਲਏ ਤੇ ਕੋਲ ਹੀ ਉਹ ਖੜਾ ਸੀ ਜਿਹਨੇ ਪੁੱਛਿਆ ਸੀ ਰੱਬ ਵੱਡਾ ਹੈ ਕਿ ਉਹਦਾ ਭਗਤ ਵੱਡਾ ਹੈ, ਤੇ ਫਕੀਰ ਨੇ ਕਿਹਾ ਹੁਣ ਦੱਸ ਮਾਂ ਵੱਡੀ ਹੈ ਕਿ ਉਹਦਾ ਪੁੱਤਰ ਵੱਡਾ ਹੈ, ਮਾਂ ਨੇ ਤੇ ਕੁਝ ਨਹੀਂ ਸੀ ਦਿੱਤਾ ਤੈਨੂੰ, ਪੁੱਤਰ ਕਰਕੇ ਦੇ ਦਿੱਤਾ, ਭਗਤ ਪਰਮਾਤਮਾ ਦੇ ਪੁੱਤਰ ਨੇ, ਜੇ ਪਰਮਾਤਮਾ ਕੁਝ ਨਹੀਂ ਦੇਣਾ ਚਾਹੁੰਦਾ ਉਹਦੇ ਭਗਤਾਂ ਦੀ ਵਡਿਆਈ ਕਰ, ਉਹ ਮਜਬੂਰ ਹੋ ਜਾਏਗਾ ਦੇਣ ਵਾਸਤੇ, ਉਹਨੂੰ ਦੇਣਾ ਹੀ ਪਏਗਾ, ਉਹ ਜਵਾਬ ਨਹੀਂ ਦੇ ਸਕਦਾ। ਇਸ ਕਰਕੇ ਨਾ ਇਹਨਾਂ ਵਿੱਚੋਂ ਕੋਈ ਵੱਡਾ ਹੈ, ਹਰ ਹਰ ਜਨ ਦੋ ਏਕ ਹੈ, ਦੋਵੇਂ ਇੱਕੋ ਜਿਹੇ ਨੇ, ਨਾ ਇਹਨਾਂ ਵਿੱਚੋਂ ਕੋਈ ਵੱਡਾ ਹੈ ਨਾ ਛੋਟਾ, ਦੋਵੇਂ ਇੱਕੋ ਜਿਹੇ ਨੇ। ਪਰ ਜੇ ਤੂੰ ਰੱਬ ਨੂੰ ਖੁਸ਼ ਕਰਨਾ ਹੈ ਨਾ, ਫਿਰ ਉਹਦੇ ਪਿਆਰਿਆਂ ਨੂੰ ਖੁਸ਼ ਕਰਨਾ ਪਏਗਾ, ਹੋਰ ਕੋਈ ਤਰੀਕਾ ਨਹੀਂ। ਹੋਰ ਕੋਈ ਰਸਤਾ ਨਹੀਂ। ਬਾਬਾ ਬੁੱਢਾ ਜੀ ਨੇ, ਗੁਰੂ ਅੰਗਦ ਦੇਵ ਜੀ ਦਾ ਰਬਾਬੀ ਸੀ ਭਾਈ ਬਲਵੰਡ, ਤੇ ਇੱਕ ਦਿਨ ਬਾਬਾ ਬੁੱਢਾ ਜੀ ਨੇ ਬਲਵੰਡ ਜੀ ਰਬਾਬ ਲੈ ਕੇ ਜਾ ਰਹੇ ਸਨ, ਤੇ ਅੱਗੇ ਜਾ ਕੇ ਬਾਬਾ ਬੁੱਢਾ ਜੀ ਖੜੇ ਹੋ ਗਏ। ਕਹਿਣ ਲੱਗੇ ਬਲਵੰਡ ਇੱਕ ਸ਼ਬਦ ਸੁਣਾ ਦੇ ਰਾਹ ਵਿੱਚ। ਤੇ ਹੁਣ ਕਲਾ ਸੀ ਉਹਨਾਂ ਕੋਲ, ਸੰਗੀਤ ਸੀ ਉਹਨਾਂ ਦੇ ਕੋਲ। ਬਲਵੰਡ ਨੇ ਕਿਹਾ ਵੀ ਹੁਣ ਕੋਈ ਟਾਈਮ ਹੈ, ਮੈਂ ਜਾ ਰਿਹਾ। ਬਾਬੇ ਬੁੱਢੇ ਨੇ ਕਿਹਾ ਵੀ ਪਤਾ ਨਹੀਂ ਅੱਜ ਮੇਰਾ ਦਿਲ ਬਹੁਤ ਕਰਦਾ, ਤੂੰ ਇੱਕ ਸ਼ਬਦ ਮੈਨੂੰ 2 ਮਿੰਟ ਦਾ ਸੁਣਾ ਦੇ, ਮੇਰੇ ਤੇ ਕਿਰਪਾ ਕਰ, ਬਹੁਤ ਮਨ ਕਰ ਰਿਹਾ। ਤੇ ਬਲਵੰਡ ਨੇ ਕਿਹਾ ਵੀ ਤੈਨੂੰ ਕੀ ਪਤਾ ਕੀਰਤਨ ਕੀ ਹੁੰਦਾ, ਤੂੰ ਰਾਹ ਵਿੱਚ ਹੀ ਖੜਾ ਹੋ ਗਿਆ, ਜਾ ਮੱਝਾਂ ਨੂੰ ਪੱਠੇ ਪਾ ਜਾ ਕੇ, ਤੈਨੂੰ ਕੀ ਪਤਾ, ਸੁਣਨਾ ਹੀ ਤੇ ਸਵੇਰੇ ਆ ਜਾਈ ਦਰਬਾਰ ਵਿੱਚ, ਤੇਰੇ ਇਕੱਲੇ ਵਾਸਤੇ ਨਹੀਂ ਮੈਂ ਗਾਉਣ ਲੱਗਾ। ਉਸ ਵੇਲੇ ਬਾਬਾ ਬੁੱਢਾ ਜੀ ਇੱਕ ਪਾਸੇ ਹੋ ਗਏ, ਚਲੇ ਗਏ। ਸਵੇਰੇ ਵਕਤ ਆਇਆ, ਗੁਰੂ ਅੰਗਦ ਦੇਵ ਜੀ ਦਾ ਦਰਬਾਰ ਸਜ ਗਿਆ। ਭਾਈ ਬਲਵੰਡ ਰਬਾਬ ਮੋਢੇ ਤੇ ਪਾ ਕੇ ਆਉਂਦਾ, ਰਬਾਬ ਖੋਲੀ, ਵਜਾਉਣ ਲੱਗਾ। ਗੁਰੂ ਅੰਗਦ ਦੇਵ ਜੀ ਨੇ ਮੂੰਹ ਦੂਜੇ ਪਾਸੇ ਕਰ ਲਿਆ, ਪਿੱਠ ਕਰ ਲਈ ਬਲਵੰਡ ਵੱਲ। ਬਲਵੰਡ ਹੈਰਾਨ ਹੋ ਗਿਆ ਵੀ ਤੇ ਕੀਰਤਨ ਦੇ ਆਸ਼ਕ ਨੇ, ਮੁਰੀਦ ਨੇ, ਇਹਨਾਂ ਮੂੰਹ ਕਿਉਂ ਪਾਸੇ ਕੀਤਾ। ਫਿਰ ਦੂਜੇ ਪਾਸੇ ਗਿਆ, ਉਧਰ ਵਜਾਉਣ ਲੱਗਾ ਮੂੰਹ, ਫਿਰ ਇਧਰ ਕਰ ਲਿਆ। ਪੁੱਛਿਆ, ਮਹਾਰਾਜ ਕੀ ਗਲਤੀ ਹੋ ਗਈ, ਕੀ ਕਾਰਨ? ਸਤਿਗੁਰਾਂ ਨੇ ਬਚਨ ਕੀਤੇ। ਕਹਿਣ ਲੱਗੇ, ਜਦੋਂ ਮੈਂ ਕਹਿੰਦਾ ਸੀ ਉਦੋਂ ਤੂੰ ਨਹੀਂ ਵਜਾਇਆ, ਹੁਣ ਤੂੰ ਲੈ ਕੇ ਆਇਆ ਤੇ ਮੇਰਾ ਨਹੀਂ ਜੀ ਕਰਦਾ, ਚਲਾ ਜਾ। ਬਲਵੰਡ ਕਹਿੰਦਾ, ਮਹਾਰਾਜ ਤੁਸੀਂ ਕਦੋਂ ਕਿਹਾ ਮੈਨੂੰ ਕੀਰਤਨ ਕਰ ਤੇ ਮੈਂ ਜਵਾਬ ਦਿੱਤਾ। ਕਹਿਣ ਲੱਗੇ, ਕੱਲ ਜਿਹੜਾ ਬਾਬਾ ਬੁੱਢਾ ਕਹਿ ਰਿਹਾ ਸੀ ਉਹ ਮੈਂ ਕਹਿ ਰਿਹਾ ਸਾਂ, ਹੋਰ ਕੌਣ ਸੀ, ਉਹਦੇ ਵਿੱਚ ਤੇ ਮੇਰੇ ਵਿੱਚ ਫਰਕ ਕੀ ਹੈ? ਬਾਬੇ ਬੁੱਢੇ ਦਾ ਜਿਹੜਾ ਜੀ ਕਰਦਾ ਸੀ ਉਹ ਮੇਰਾ ਹੀ ਜੀ ਕਰਦਾ ਸੀ, ਅਸੀਂ ਦੋਵੇਂ ਵੱਖਰੇ ਨਹੀਂ ਹਾਂ, ਇੱਕੋ ਹੈ। ਜੇ ਤੂੰ ਮੈਨੂੰ ਕੀਰਤਨ ਸੁਣਾਉਣਾ ਤੇ ਪਹਿਲਾਂ ਬਾਬੇ ਬੁੱਢੇ ਨੂੰ ਸੁਣਾਉਣਾ ਪਏਗਾ, ਮੈਂ ਬਾਅਦ ਵਿੱਚ ਸੁਣਾਂਗਾ। ਇਹ ਨਿੱਜੀ ਸੰਬੰਧ ਹੈ, ਮਾਂ ਤੇ ਪੁੱਤਰ ਵਾਲਾ ਸੰਬੰਧ, ਸਿੱਖ ਦਾ ਤੇ ਗੁਰੂ ਦਾ, ਮਾਂ ਦਾ ਤੇ ਪੁੱਤਰ ਦਾ, ਭਗਤ ਦਾ ਤੇ ਪਰਮਾਤਮਾ ਦਾ ਨਿੱਜੀ ਸੰਬੰਧ ਹੈ। ਇਸ ਕਰਕੇ ਗੁਰੂ ਅੰਗਦ ਦੇਵ ਜੀ ਨੇ ਅੱਜ ਇਹ ਉਦਾਹਰਣ ਤਾਂ ਦਿੱਤੀ ਏ ਕਿ ਮੰਤਰੀ ਹੋਏ ਅਠੂਹਿਆਂ ਨਾਗੀ ਲੱਗਾ ਜਾਏ। ਨਾਗੀ ਦਾ ਅਰਥ ਹੈ ਨਾਗ। ਉਹ ਕਹਿ ਰਹੇ ਨੇ ਭਾਈ ਭੁਲੇਖੇ ਵਿੱਚ ਕਿਤੇ ਸੱਪ ਦੀ ਸਿਰੀ ਨੂੰ ਹੱਥ ਨਾ ਲਾ ਲਈ, ਗੱਲ ਬਹੁਤ ਵੱਡੀ ਹੈ, ਬਹੁਤ ਔਖਾ ਹੈ ਉਹਨੂੰ ਵਲਣਾ, ਕੋਈ ਛੁਡਾ ਨਹੀਂ ਸਕਦਾ। ਹਾਂ, ਇਹ ਗੱਲ ਪੱਕੀ ਕਿ ਇਹ ਚੀਜ਼ਾਂ ਰੋਜ਼ ਨਹੀਂ ਵਾਪਰਦੀਆਂ। ਕਿਤੇ ਇਹ ਸੋਚ ਲੈਣਾ ਵੀ 4 ਪਾਠ ਕਰ ਲਈਏ ਤੇ ਹੁਣ ਸਾਡੇ ਤੇ ਹੋ ਜਾਏਗੀ, ਭਗਤ ਬਣਨਾ ਪਹਿਲਾਂ ਜ਼ਰੂਰੀ ਹੈ। ਤਾਂ ਇਹ ਇੱਕ ਸੱਚਾਈ ਹੈ, ਮੇਰੀ ਬਾਂਧੀ ਭਗਤ ਛੁਡਾਵੈ, ਬਾਂਧੈ ਭਗਤ ਨਾ ਛੂਟੈ ਮੋਹੇ, ਏਕ ਸਮੇਂ ਮੋਕੋ ਗਹਿ ਬਾਂਧੈ। ਇੱਥੋਂ ਤੱਕ ਗੱਲ ਚਲੀ ਗਈ ਕਿ ਅਕਾਲ ਪੁਰਖ ਵਾਹਿਗੁਰੂ ਕਹਿੰਦਾ ਵੀ ਜੇ ਕਿਸੇ ਸਮੇਂ ਭਗਤ ਨਾਮਦੇਵ ਜੀ ਰੱਸੀ ਲੈ ਕੇ ਆ ਗਏ ਨਾ ਮੇਰੇ ਕੋਲ ਕਿ ਮੈਂ ਤੁਹਾਨੂੰ ਬੰਧਣਾ, ਤੋ ਫੁੱਲ ਮੋਪੈ ਜਵਾਬ ਨਾ ਹੋਏ, ਮੈਂ ਜਵਾਬ ਨਹੀਂ ਦਿਆਂਗਾ, ਮੈਂ ਉਹਦੇ ਅੱਗੇ ਹੱਥ ਕਰ ਦਿਆਂਗਾ, ਬੰਧ ਲੈ, ਦੱਸ ਮੈਨੂੰ ਬੰਨ ਕੇ ਕਿੱਧਰ ਜਾਣਾ ਗੁਲਾਮ ਬਣਾ ਕੇ। ਇੰਨਾ ਡੂੰਘਾ ਪਿਆਰ ਹੈ, ਇੰਨੀ ਡੂੰਘੀ ਉਹਨਾਂ ਦੀ ਆਪਸ ਵਿੱਚ ਸੰਬੰਧ ਹੈ। ਇਸ ਕਰਕੇ ਸਤਿਗੁਰਾਂ ਨੇ ਅੱਜ ਦੇ ਬਚਨ ਵਿੱਚ ਸਾਨੂੰ ਸੁਚੇਤ ਕੀਤਾ, ਕਹਿੰਦੇ ਹੁਕਮ ਪਿਆ ਧੁਰ ਖਸਮ ਕਾ। ਇਹਦੇ ਅਰਥ ਨੇ ਧੁਰ ਤੋਂ ਪਰਮਾਤਮਾ ਦਾ ਹੁਕਮ ਜਾਰੀ ਹੋ ਜਾਂਦਾ ਕਿ ਇਹ ਜਿਹੜਾ ਨਿੰਦਕ ਹੈ ਨਾਮ ਜਪਣ ਵਾਲਿਆਂ ਦਾ, ਇਹਦਾ ਲਾਭ ਉਠਾ ਕੇ ਕੋਈ ਆਪਣੀ ਕੁਰਸੀ ਨਾ ਚਲਾਏ। ਧਿਆਨ ਵਿੱਚ ਰੱਖਣਾ ਇਹਨਾਂ ਸ਼ਬਦਾਂ ਦਾ ਕਿ ਉੱਚੇ ਸਾਰੇ ਥਾਂ ਤੇ ਬਹਿ ਕੇ ਇਹ ਡਰਾਉਣ ਲੱਗ ਪਏ ਲੋਕਾਂ ਨੂੰ ਕਿ ਜੇ ਸਾਡੇ ਨਾਲ ਅੜੇ ਜੀ ਤੁਹਾਡਾ ਸਤਿਆਨਾਸ਼ ਹੋ ਜਾਏਗਾ। ਇਹ ਗੱਲਾਂ ਹੁੰਦੀਆਂ ਨੇ। ਜਿਹੜਾ ਉਹਦਾ ਭਗਤ ਹੈ ਨਾ, ਉਹਦੀ ਇਹ ਨਿਸ਼ਾਨੀ ਹੈ, ਉਹ ਕਿਸੇ ਦਾ ਬੁਰਾ ਨਹੀਂ ਮੰਗੇਗਾ, ਕਦੀ ਨਹੀਂ ਕਹੇਗਾ, ਮੂੰਹ ਨਹੀਂ ਬੋਲੇਗਾ ਵੀ ਤੇਰਾ ਨੁਕਸਾਨ ਹੋ ਜਾਏਗਾ, ਤੇਰਾ ਆਹ ਬੜੇ ਲੋਕ ਖੋਲੇ ਨੇ ਲੋਕਾਂ ਨੇ ਇਹੋ ਜਿਹਾ ਦੁਕਾਨਾਂ ਖੋਲੀਆਂ ਨੇ, ਕਹਿੰਦੇ ਸਰਾਫ ਦੇ ਦਿੰਦੇ ਜੀ ਵੇਖ ਕੇ ਜਾਣਾ। ਗੁਰੂ ਗ੍ਰੰਥ ਸਾਹਿਬ ਦਾ ਸਿੱਖ ਹੋਵੇ ਤੇ ਸਰਾਫ ਦੇਵੇ, ਇਹ ਗੱਲ ਪੱਕੀ ਹੈ ਕਿ ਗੁਰੂ ਘਾ ਹੋਵੇ ਸਿੱਖ, ਉਹਦੀ ਕੋਈ ਬੇਅਦਬੀ ਕਰੇ ਉਹ ਆਪ ਨਹੀਂ ਕਹੇਗਾ ਵੀ ਇਹਦਾ ਨਾਸ਼ ਹੋ ਜਾਏ, ਪਰ ਗੁਰੂ ਨੇ ਛੱਡਣਾ ਨਹੀਂ, ਉਸ ਨੂੰ ਇਹ ਖਿਆਲ ਰੱਖਣਾ। ਇਹ ਕੰਮ ਗੁਰੂ ਦਾ ਹੈ, ਸਿੱਖ ਦਾ ਹੈ ਹੀ ਨਹੀਂ। ਬੜੇ ਸ਼ਬਦ ਆਏ ਨੇ ਔਰ ਗੁਰੂ ਅਰਜਨ ਦੇਵ ਜੀ ਨੇ ਬਚਨ ਵੀ ਕੀਤੇ ਨੇ, ਸੁਲਹੀ ਤੇ ਨਾਰਾਇਣ ਰਾਖ, ਸੁਲਹੀ ਕਾ ਹਾਥ ਕਈ ਨਾ ਪਹੁੰਚੈ, ਸੁਲਹੀ ਹੋਏ ਮੁਆ ਨਾ ਪਾਕ। ਆਵੇ ਵਿੱਚ ਡਿੱਗ ਕੇ ਸੜ ਗਿਆ, ਤੁਸੀਂ ਇਤਿਹਾਸ ਸੁਣਦੇ ਹੋ, ਸੁਲਹੀ ਖਾਨ ਗੁਰੂ ਅਰਜਨ ਦੇਵ ਜੀ ਤੇ ਚੜ ਕੇ ਆਇਆ ਸੀ ਲੁੱਟਣ ਵਾਸਤੇ, ਰਸਤੇ ਦੇ ਵਿੱਚ ਆਵੇ ਵਿੱਚ ਡਿੱਗ ਪਿਆ। ਨਪਾਕ ਦਾ ਮਤਲਬ, ਕਿਉਂਕਿ ਉਹ ਮੁਸਲਮਾਨ ਸੀ, ਉਹ ਮੰਨਦੇ ਨੇ ਜੇ ਮਰਨ ਤੋਂ ਬਾਅਦ ਬੰਦੇ ਨੂੰ ਸਾੜਦੀ ਤੇ ਨਪਾਕ ਹੋ ਜਾਂਦਾ, ਸਿੱਧਾ ਹੀ ਡਿੱਗ ਪਿਆ, ਵਿੱਚ ਹੀ ਸੜ ਗਿਆ, ਸਮਾਪਤੀ ਹੋ ਗਈ। ਤਾਂ ਇਹ ਸ਼ਬਦ ਸਿਰਫ ਤਾਂ ਆਉਂਦੇ ਨੇ ਕਿ ਭੁਲੇਖਾ ਨਾ ਕਿਤੇ ਖਾ ਜਾਏ ਬੰਦਾ, ਸੁਚੇਤ ਰਹਿਣਾ ਚਾਹੀਦਾ ਧਾਰਮਿਕ ਮਾਰਗ ਦੇ ਅੰਦਰ, ਇਸ ਦੁਨੀਆਂ ਦੇ ਵਿੱਚ ਵੇਖ ਕੇ ਤੁਰਨਾ ਚਾਹੀਦਾ। ਕਈ ਵਾਰੀ ਕੀਤੀ ਹੋਈ ਅਵੱਗਿਆ ਜੀਵਨ ਦੇ ਵਿੱਚ ਬਹੁਤ ਸਾਰਾ ਵੱਡਾ ਮਾਮਲਾ ਪੈਦਾ ਕਰ ਸਕਦੀ ਏ। ਹੁਕਮ ਪਿਆ ਤੁਰ ਖਸਮ ਕਾ, ਪਰਮਾਤਮਾ ਦੇ ਦਰੋਂ ਹੁਕਮ ਜਾਰੀ ਹੋ ਗਿਆ, ਅਤੀ ਹੂੰ ਕਿ ਇਸ ਬੰਦੇ ਨੇ ਅੱਤ ਕਰ ਦਿੱਤੀ ਹੈ ਸਤਾਉਣ ਵਿੱਚ। ਪਰਮਾਤਮਾ ਦੇ ਸੇਵਕ ਨੂੰ ਸਤਾਉਣ ਵਿੱਚ ਇਹਨੇ ਅੱਤ ਕਰ ਦਿੱਤੀ ਹੈ, ਧੱਕਾ ਖਾਏ ਹੁਣ ਉਹਨੂੰ ਧੱਕਾ ਦੇ ਦਿੱਤਾ ਜਾਂਦਾ, ਉਸ ਨੂੰ ਡੇਗ ਦਿੱਤਾ ਜਾਂਦਾ, ਉਹਨੂੰ ਖੁਆਰ ਕੀਤਾ ਜਾਂਦਾ। ਹਾਂ, ਇਹਦੇ ਵਿੱਚ ਭਗਤ ਦੀ ਨਿਸ਼ਾਨੀ ਇਹ ਹੈ ਕਿ ਉਹ ਵਾਪਸੀ ਕੁਝ ਕਹਿ ਨਾ, ਇਹ ਤਾਂ ਵਾਪਰਦਾ ਹੈ। ਜਿਹਨੂੰ ਕਿਹਾ ਜਾ ਰਿਹਾ, ਜਿਹਨੂੰ ਸਤਾਇਆ ਜਾ ਰਿਹਾ, ਜੇ ਉਹ ਐਕਸ਼ਨ ਵਿੱਚ ਆ ਗਿਆ, ਜੇ ਉਹਨੇ ਕਹਿ ਦਿੱਤਾ ਵੀ ਇਹਦਾ ਨਾਸ਼ ਹੋ ਜਾਣਾ, ਮੈਂ ਵੀ ਕਰਨਾ ਪਾਠ, ਫਿਰ ਬਰਾਬਰ ਹੋ ਗਿਆ ਦੋਵੇਂ, ਫਿਰ ਇੱਕ ਵਿੱਚ ਵਿਸ਼ੇਸ਼ਤਾ ਨਹੀਂ ਰਹੀ। ਇਹ ਉੱਥੇ ਵਾਪਰਦਾ, ਇਸ ਕਰਕੇ ਬੜਾ ਘੱਟ ਵਾਪਰਦਾ, ਜ਼ਿਆਦਾ ਨਹੀਂ ਹੈ। ਜਿਹਨੂੰ ਸਤਾਇਆ ਜਾਂਦਾ ਹੈ, ਜੇ ਉਹਦਾ ਮਨ ਹੀ ਚੁੱਪ ਕਰ ਜਾਏ ਬਿਲਕੁਲ, ਉਹਦੇ ਵਿੱਚੋਂ ਕਦੀ ਵਿਰੋਧ ਨਿਕਲੇ ਹੀ ਨਾ, ਜਦੋਂ ਹੱਦ ਹੋ ਜਾਏ, ਜਦੋਂ ਅੱਤ ਹੋ ਜਾਏ, ਉਹ ਬਿਲਕੁਲ ਨਾ ਬੋਲੇ, ਬੜੀ ਲੰਮੀ ਖਿੱਚ ਜਾਏ, ਅਖੀਰ ਨੂੰ ਫਿਰ ਕੁਦਰਤ ਹਰਕਤ ਵਿੱਚ ਆ ਜਾਂਦੀ ਹੈ, ਫਿਰ ਉਹ ਖੜਾ ਹੁੰਦਾ। ਇਹ ਤਾਂ ਵਾਪਰਦਾ, ਇਸ ਕਰਕੇ ਜ਼ਿਆਦਾ ਵਾਪਰਦੇ ਨੇ। ਆਪਾਂ ਕਹਿ ਤੇ ਦਿੰਦੇ ਹਾਂ ਵੀ ਇਹਨੂੰ ਰੱਬ ਹੀ ਵੇਖੇਗਾ, ਪਰ ਪਹਿਲਾਂ ਆਪ ਜ਼ੋਰ ਵੀ ਤੇ ਲਾ ਬੈਠੇ ਨਾ ਵੇਖਣ ਵਾਸਤੇ, ਹੁਣ ਕਹਿੰਦੇ ਹਾਂ ਰੱਬ ਵੇਖੇਗਾ। ਕਿਸੇ ਨਾਲ ਵਿਰੋਧ ਹੋਵੇ ਨਾ, ਤੇ ਪਹਿਲਾਂ ਸਾਰਾ ਜ਼ੋਰ ਲਾ ਦਿੱਤਾ ਉਹਨੂੰ ਸਿੱਧਿਆਂ ਕਰਨ ਵਾਸਤੇ, ਜਦੋਂ ਨਾ ਹੋਇਆ ਫਿਰ ਗੁਰਦੁਆਰੇ ਜਾ ਕੇ ਅਰਦਾਸ ਕਰਾ ਦਿੱਤੀ, ਤੁਸੀਂ ਆਪ ਹੀ ਸੰਭਾਲ ਲੈਣਾ ਜੀ। ਤੇ ਜੇ ਪਹਿਲਾਂ ਕਹਿੰਦੇ ਗੱਲ ਤਾਂ ਬਣਨੀ ਸੀ, ਪਹਿਲਾਂ ਜ਼ੋਰ ਲਾ ਲਿਆ ਸਾਰਾ, ਹੱਥ ਕੰਡੇ ਸਾਰੇ ਵਰਤੇ ਨੇ, ਇਸ ਕਰਕੇ ਦੋਵੇਂ ਬਰਾਬਰ ਹੋ ਗਏ। ਹੁਣ ਉੱਥੇ ਇਹ ਘਟਨਾ ਨਹੀਂ ਵਾਪਰਦੀ, ਉੱਥੇ ਵਾਪਰ ਨਹੀਂ ਸਕਦਾ, ਹੋ ਨਹੀਂ ਸਕਦਾ। ਤਾਂ ਇਹ ਗੁਰਮੁਖ ਸਿਉ ਮਨਮੁਖ ਅੜੈ, ਗੁਰੂ ਅੰਗਦ ਦੇਵ ਜੀ ਕਹਿੰਦੇ ਨੇ ਮਨਮੁਖ ਗੁਰਮੁਖ ਦੇ ਨਾਲ ਈਰਖਾ ਕਰਦਾ, ਉਹਦੇ ਜੀਵਨ ਨੂੰ ਵੇਖ ਕੇ, ਉਹਦੀ ਚੜ੍ਹਦੀ ਕਲਾ ਨੂੰ ਵੇਖ ਕੇ, ਡੁੱਬੈ ਹੱਕ ਨਿਆਏ। ਇਹ ਕੁਦਰਤ ਦਾ ਨਿਯਮ ਹੈ, ਕੁਦਰਤ ਦਾ ਇੱਕ ਤਰ੍ਹਾਂ ਦਾ ਤਰੀਕਾ ਹੈ ਕਿ ਮਨਮੁਖ ਜਿਹੜਾ ਅੜਦਾ, ਇੱਕ ਦਿਨ ਉਹਦੇ ਜੀਵਨ ਦੀ ਸਮਾਪਤੀ ਹੋ ਜਾਂਦੀ, ਜਾਂ ਉਹ ਜਿੰਦਾ ਹੀ ਇਸ ਤਰ੍ਹਾਂ ਦਾ ਹੋ ਜਾਂਦਾ ਹੈ, ਜਿਹਨੂੰ ਗੁਰੂ ਅਰਜਨ ਦੇਵ ਜੀ ਨੇ ਵਾਰ ਵਾਰ ਇਹਦੇ ਵਿੱਚ ਦੁਹਰਾਇਆ ਤਾਂ ਕਿ ਆਪਾਂ ਸੁਚੇਤ ਹੋ ਜਾਈਏ। ਕਈ ਵਾਰੀ ਇਹ ਸ਼ਬਦ ਆਉਂਦੇ ਨੇ, ਮਨ ਸੋਚਦਾ ਵੀ ਇੱਕ ਸਾਰੀ ਅਸ਼ਟਪਦੀ ਨਿੰਦਕ ਤੇ ਲਾ ਦਿੱਤੀ, ਪੜ੍ਹਦਿਆਂ ਪੜ੍ਹਦਿਆਂ ਡਰ ਵੀ ਆਉਣ ਲੱਗ ਪੈਂਦਾ ਕਿ ਸੰਤ ਕਾ ਨਿੰਦਕ ਮਹਾਂ ਅਤ ਤਾਈ, ਸੰਤ ਕਾ ਨਿੰਦਕ ਖਿੰਡ ਟੇਕਣ ਨਾ ਪਾਈ, ਸੰਤ ਕਾ ਨਿੰਦਕ ਮਹਾਂ ਹਥਿਆਰਾ, ਸੰਤ ਕਾ ਨਿੰਦਕ ਪਰਮੇਸ਼ਰ ਮਾਰਾ, ਸੰਤ ਕਾ ਨਿੰਦਕ ਰਾਜ ਤੇ ਹੀਣ, ਸੰਤ ਕਾ ਨਿੰਦਕ ਦੁਖੀਆ ਅਰਦੀਨ। ਸੰਤ ਕੇ ਹਤੇ ਕੋ ਰੱਖੇ ਨਾ ਕੋਏ, ਸੰਤ ਕੈ ਨਿੰਦਕ ਥਾਨ ਭ੍ਰਸ਼ਟ ਹੋਏ, ਜਿੱਥੇ ਉਹ ਰਹਿੰਦਾ ਉਹ ਥਾਂ ਭ੍ਰਸ਼ਟ ਹੋ ਜਾਂਦਾ ਹੈ। संत की निंदा दोख मैं दोख, सारे पापां दे विच विशेष पाप है। ता इत्थे संत दे अर्थ होणगे ओ हस्ती, ओ शख्सियत इस धरती दी। संत किनू कहा गया है? किते किते गुरबाणी विच संत लफज गुरु वास्ते आया, बड़ी घट थावां ते। नहीं तो संत दे अर्थ ने गुरसिख, गुरमुख, गुरसिख, ब्रह्म ज्ञानी भी कह सकते, हरिजन भी कह सकते, कोई भी लफज। संत दे अर्थ ने जिदा जन्म सत विचों होया है, शब्द विचों होया है, उनू संत कहिंदे। जेड़ी नाम दी औलाद है, संत तुजी तन, तन कहिंदे तना पुत्र, तां संत तुजी तन संगत प्राण। संत दे भाव, संत दा अर्थ कोई शरीर नहीं है, संत एक अंदर दी पर्सनैलिटी दा नाम है, एक शख्सियत दा नाम है, एक रैंक दा नाम ओहदा है, ओहदे कोल कोई योग्यता है। इस करके चलो सत्कार योग शब्द है, पर गुरु कृपा करे एक पासे ते आपां कहिंदे आ लोग संत जना दी निंदिया भी करदे ने बहुत। तुसीं कथा सुणदे हो, बड़ियां लंबियां कथावां ने निंदा दीआं। असीं उहनां नूं इह भी कहिंदे आ वी निंदिया क्यों करदे ने। ठीक है, निंदिया नहीं करनी चाहीदी, पर जिहड़े आपां संत शब्द दी वरतों करन लई तैयार बर तैयार बैठे आ ना, लक बन के पिछे बड़ी लंबी लाइन है, समां नहीं मिल रिहा, समा नहीं मिल रहा। नहीं तो बड़े हजारां की गिनती विच लोग ने जिहड़े संत बनन की ख्वाहिश है अंदर, बड़ी उच्ची पदवी है। जिन्ने घट होणगे उन्नी क्वालिटी उच्ची होवेगी, सत्कार भी रहेगा। जे होवे लोकां दे मूहों निकल जाए संत है, फिर गल बनेगी, लोग कहन लग पैण, झुक जाण लोग, फिर गल वड्डी हो जाएगी। पर यह दुखांत बहुत वड्डा है, गिनती इन्नी वध गई है, इन्नी ज्यादे हो गई है, यह थोड़ा जा परहेज करना चाहिए, क्योंकि उहदा बड़ा वड्डा है। फैसला आप ही ले लें भी असी हां, कोई योग्यता भी होवे, कोई विद्या भी पढ़ी होवे, किसी चीज विचों लंघे भी होइए, यह बड़ी वड्डी थां है, छोटी नहीं है। इस करके सानू गुरेज करना चाहिदा है, सानू वेखना चाहिदा। संत दे अर्थ ने बिहंगम, दे अर्थ ने पंछी वाला जीवन, मैं सवेरे बेनती की, रुख वाला जीवन। ओदा शरीर बंदे दा है, ओदियां ख्वाहिशां पंछी वालियां ने अंदर दियां। पंछी शाम नू चुक के आ गया, सवेर दा पता ही नहीं है की करना है, किसी चीज नाल जुड़े ही नहीं। सिख कौम दे एक बड़े वड्डे ब्रह्म ज्ञानी होए ने, बाबा राम कौर जी संत होए ने। माता जीतो जी ने कहा सी कि ब्रह्म ज्ञानी दे दर्शन कराओ गुरु गोबिंद सिंह महाराज जी नू, सतगुरां ने घर बुला लिया, कहन लगे लंगर छकाओ, सेवा करो। आ ब्रह्म ज्ञानी बैठे ने बाबा राम कौर जी। उन्हां दे जीवन की घटना मैं पढ़ी कि जीवन के पिछले हिस्से विच उन्हां दा डेरा लुट लिया किसी फौजदार ने, डेरा लुट के लाहौर लै गया। लाहौर दे सूबेदार ने पूछया कित्थों लुट के लिया है, अमृतसर जिले विच पैंदा। उन्हें कहा इस तरह इस थां ते सी, इधर इलाका सी। ओ जिहड़ा सूबेदार वड्डा सी, उहदा ऑफिसर, ओ जाणदा सी बाबा राम कौर सिंह जी नूं, बड़े वड्डे महात्मा ने। उन्हें कहा तू अपनियां भी जड़ां पुट लईआं ते मेरियां भी, विनाश हो जाणा, जिथे तू हथ पा लिया सप्प दी सिरी नूं हथ पा बैठा, कुछ दिनां दी खेड है तेरे ते मेरे जीवन दी, बस समाप्ति हो जाएगी। क्योंकि ओ साध ऐसा उन्हें बोलना नहीं, फिर रब नूं बोलना पैना है। चला गया, बाबा जी बैठे सन, जाके नमस्कार कीती बाबा राम कौर सिंह जी। बाद विच इन्हां दा नाम बाबा गुरबख्श सिंह होया। बेनती कीती जी गलती होई, तुहाडा डेरा लुटिया गया, समान लै गए ने गलती नाल। उन्हां ने इस तरह इशारा कर दिता, बोलते नहीं सन बहुता, कदी कदी थोड़ा, बिरती चढ़ी रही सी दिन रात। ਫਿਰ ਉਹਨਾਂ ਨੇ ਬੇਨਤੀ ਕੀਤੀ ਜੀ ਦੱਸੋ ਸਮਾਨ ਕਿਹੜਾ ਅਸੀਂ ਵਾਪਸ ਕਰਨਾ ਹੈ, ਹੋਰ ਵੀ ਭੇਟਾਂ ਦੇ ਕੇ ਜਾਣੀ ਹੈ। ਤਾਂ ਬਾਬਾ ਰਾਮ ਕੌਰ ਜੀ 5 ਮਿੰਟ ਸੋਚਦੇ ਰਹੇ ਵੀ ਡੇਰੇ ਦਾ ਸਮਾਨ ਕਿਹੜਾ ਸੀ, ਧਿਆਨ ਵਿੱਚ ਹੀ ਨਹੀਂ ਆਉਂਦਾ, ਕਿਉਂਕਿ ਧਿਆਨ ਵਿੱਚ ਤਾਂ ਆਵੇ ਜੇ ਸਮਾਨ ਵਿੱਚ ਬਿਲਤੀ ਰਹਿੰਦੀ ਹੋਵੇ। ਤੇ ਆਮ ਤੇ ਸੰਤ ਦੀ ਵਿਆਖਿਆ ਹੀ ਇਹ ਹੈ, ਉਹ ਦੱਸਿਆ ਹੀ ਜਾਂਦਾ ਵੀ ਇੱਥੇ 80 ਲੱਖ ਵਾਲੀਆਂ ਇੰਨੀਆਂ ਗੱਡੀਆਂ ਨੇ, 1.5 ਕਰੋੜ ਵਾਲੀਆਂ ਇੰਨੀਆਂ ਨੇ, ਇੰਨੇ ਇਸ ਸੰਤ ਦੇ ਨਾਂ ਤੇ ਪੈਟਰੋਲ ਪੰਪ ਨੇ, ਇਹ ਦੱਸਿਆ ਜਾਂਦਾ, ਇਹ ਨਿਸ਼ਾਨੀ ਹੈ। ਜੇ ਇਹ ਚੀਜ਼ਾਂ ਸੰਤ ਦੀ ਡੈਫੀਨੇਸ਼ਨ ਨੇ, ਫਿਰ ਤਾਂ ਸਾਰੇ ਪੂੰਜੀਪਤੀ ਸਾਰੇ ਸੰਤ ਨੇ ਨਾ। ਤੁਸੀਂ ਵੇਖਦੇ ਹੋ ਲੁਧਿਆਣੇ ਵਿੱਚ ਕਿੰਨੀ ਮਾਇਆ ਹੈ, ਉਹਦੇ ਅੰਦਰ ਕੋਈ ਨਵੀਂ ਚੀਜ਼ ਹੈ ਜਿਹੜੀ ਸੰਸਾਰੀਆਂ ਕੋਲ ਨਹੀਂ, ਉਹਨੂੰ ਸੰਤ ਕਹਿੰਦੇ ਨੇ। ਜਿਹਦੇ ਕੋਲ ਬੈਠਿਆਂ ਮਨ ਆਪਣੇ ਆਪ ਜੁੜੇ। ਗੁਰੂ ਗ੍ਰੰਥ ਸਾਹਿਬ ਨੇ ਸਭ ਤੋਂ ਵੱਡਾ ਸਿਗਨਲ ਇਹ ਦਿੱਤਾ ਸਾਧੂ ਦਾ, ਗੁਰਮੁਖ ਦਾ, ਸੰਤ ਦਾ, ਕਿ ਤੁਸੀਂ ਜਾਓ ਤੇ ਸੰਸਾਰ ਭੁੱਲਣ ਲੱਗੇ, ਸੰਸਾਰ ਛੁੱਟਣ ਲੱਗ ਪਏ, ਮਨ ਸਰੀਰ ਤੋਂ ਕਿਤੇ ਉੱਚਾ ਉਡਾਰੀ ਮਾਰਨੀ ਸ਼ੁਰੂ ਕਰਦਾ। ਇਹ ਨਿਸ਼ਾਨੀ ਹੈ ਸਾਧ ਦੀ, ਇਹ ਨਿਸ਼ਾਨੀ ਸਾਧ ਕੀ, ਜਿਸ ਭੇਡਤ ਤਰੀਏ, ਭੇਡਤ ਦਾ ਅਰਥ ਹੈ ਮਿਲਿਆ, ਜਿਹਨੂੰ ਮਿਲਦਿਆਂ ਸਾਰ ਸੁਰਤ ਚੀਜ਼ਾਂ ਤੋਂ ਉੱਚੀ ਉੱਠਣੀ ਸ਼ੁਰੂ ਹੋ ਜਾਏ, ਧਿਆਨ ਖਾਲੀ ਹੋਣ ਲੱਗ ਪਏ, ਮਨ ਕਿਸੇ ਸਰੂਰ ਵਿੱਚ ਜਾਣਾ ਸ਼ੁਰੂ ਕਰਦਾ, ਸੰਤੋ ਨੂੰ ਕਿਹਾ ਗੁਰੂ ਗ੍ਰੰਥ ਸਾਹਿਬ ਜੀ ਨੇ, ਤਾਂ ਬੜਾ ਵੱਡਾ ਸਤਿਕਾਰਤ ਅਹੁਦਾ ਹੈ ਸਿੱਖੀ ਦੇ ਵਿੱਚ। ਇਹਦਾ ਸਤਿਕਾਰ ਵੀ ਹੋਣਾ ਚਾਹੀਦਾ ਤੇ ਇਹਦੀ ਦੁਰਵਰਤੋਂ ਵੀ ਨਹੀਂ ਹੋਣੀ ਚਾਹੀਦੀ। ਤਾਂ ਬਾਬਾ ਬੁੱਢਾ ਜੀ ਨੂੰ ਜਦੋਂ ਵਾਰ ਵਾਰ ਪੁੱਛਿਆ ਤੁਹਾਡਾ ਸਮਾਨ ਵਾਪਸ ਕਰਨਾ ਦੱਸੋ ਕੀ, ਤੇ ਇੱਕ ਛੋਟਾ ਜਿਹਾ ਸ਼ਬਦ ਕਿਹਾ, ਕਹਿਣ ਲੱਗੇ ਮੇਰੇ ਬਾਜ ਦੀਆਂ ਡੋਰਾਂ ਸਨ, ਉਹ ਨਹੀਂ ਦਿਸਦੀਆਂ ਇੱਥੇ, ਲੁੱਟ ਕੇ ਲੈ ਗਏ ਨੇ, ਵਾਪਸ ਕਰ ਦਿਓ। ਬਾਜ ਦੀਆਂ ਡੋਰਾਂ, ਛੋਟੀਆਂ ਛੋਟੀਆਂ ਰੱਸੀਆਂ ਆਉਂਦੀਆਂ ਨੇ, ਕਿੰਨਾ ਕੁ ਸਮਾਨ। ਇਹ ਘਟਨਾ ਦੱਸਦੀ